ਨਾਮ ਰੰਗ ਰਾਤੇ ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪ੍ਰਾਤੇ ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ ਭਗਤਾਂ ਬਣ ਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀਲ ਸੋਈ ਕੋਟ ਪਰਾਧੀ ਸੰਤ ਸੰਗ ਉਧਰੈ ਜਮ ਤਾਂ ਕੈ ਨੇੜਨ ਆਵੈ ਜਨਮ ਜਨਮ ਕਾ ਵਿਛੜਿਆ ਹੋਵੈ ਤਿਨ ਹਰ ਸਿਉਂ ਆਣ ਮਿਲਾਵੈ ਮਾਇਆ ਮੋਹ ਭਰੋਂ ਪੈ ਕਾਟੈ ਸੰਤ ਸਰਣ ਜੋ ਆਵੈ ਜਿਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਨ ਕੀ ਮਹਿਮਾ ਕੇਤਕ ਵਰਨੋ ਜੋ ਪ੍ਰਭ ਆਪਣੇ ਭਾਣੇ ਕਹੁ ਨਾਨਕ ਜਿਨ ਸਤਿਗੁਰ ਭੇਟਿਆ ਸੇ ਸਭ ਤੇ ਪਏ ਨਿਕਾਲੇ ਜਿਤਨੀਆਂ ਵੀ ਹੋਰ ਜੂਨੀਆਂ ਹਨ ਬੰਦੇ ਤੋਂ ਬਿਨਾਂ ਉਹਨਾਂ ਜੀਵਾਂ ਦੀ ਕਿਸੇ ਵੀ ਕੋਈ ਜੂਨੀ ਵਿੱਚ ਹੈ ਤਾਂ ਮਹਾਰਾਜ ਨੇ ਉਹਨਾਂ ਦਾ ਜ਼ਿਕਰ ਕੀਤਾ ਹੈ, ਉਹਨਾਂ ਦਾ ਨਾਂ ਲੈ ਕੇ ਕਿਹਾ ਕਿ ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇਹੇ ਨਾਮ ਗਹੂਣੇ ਆਦਮੀ ਤਿਰਗ ਜੀਵਨ ਕਰਮ ਕਰੇ। ਕਬੀਰ ਸਾਕਤ ਤੇ ਸੂਕਰ ਭਲਾ ਰਾਖਾ ਅੱਛਾ ਗਾਉਂ ਉਹ ਸਾਕਤ ਬਪਰਾ ਮਰ ਗਿਆ ਕੋਈ ਨ ਲੈ ਹੈ ਨਾਂ। ਸਾਰਿਆਂ ਦਾ ਨਾਮ ਹੈ ਹੋਰ ਸਾਰੇ ਜੀਵਾਂ ਦੀ ਵਡਿਆਈ ਹੈ ਪਰ ਬੰਦੇ ਦਾ ਨਾਂ ਨਹੀਂ। ਬਾਣੀ ਵਿੱਚ ਬਿਨਾਂ ਨਾਮ ਤੋਂ ਬੰਦੇ ਨੂੰ ਮਹਾਰਾਜ ਨੇ ਨਹੀਂ ਕਿਹਾ ਕਿ ਚੰਗਾ। ਪਸ਼ੂ ਘਾਹ ਫੂਸ ਖਾਣ ਵਾਲੇ ਉਹਨਾਂ ਦੀ ਵਡਿਆਈ ਉਹ ਨਾਮ ਤਾਂ ਨਹੀਂ ਨਾ ਜਪਦੇ, ਉਹ ਬੰਦਗੀ ਤਾਂ ਨਹੀਂ ਕਰਦੇ ਕਿ ਪਸ਼ੂ ਬਾਣੀ ਪੜ੍ਹਦੇ ਚਾਹੇ ਕੀਰਤਨ ਕਰਦੇ ਚਾਹੇ ਕਿਸੇ ਨੇ ਕੋਈ ਪਾਠ ਕਰਦੇ ਵੇਖੇ ਹੋਣ, ਪਰ ਗੁਰੂ ਮਹਾਰਾਜ ਨੇ ਉਹਨਾਂ ਦੀ ਬਿਨਾਂ ਹੀ ਨਾਮ ਤੋਂ ਵਡਿਆਈ ਕਰ ਦਿੱਤੀ। ਇੱਕ ਬੰਦਾ ਹੈ ਜਿਹਦੀ ਬਿਨਾਂ ਨਾਮ ਤੋਂ ਕੋਈ ਵਡਿਆਈ ਨਹੀਂ, ਜੇ ਨਾਮ ਜਪਦਾ ਹੈ ਵਡਿਆਈ ਹੈ ਤਾਂ ਨਹੀਂ ਵਡਿਆਈ ਨਹੀਂ ਸਕਾ ਬੰਦੇ ਦੀ ਨਿੰਦਿਆ ਕੀਤੀ। ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਵੇਖ ਲਓ, ਕਿਤੇ ਵੀ ਬੰਦੇ ਦੀ ਵਡਿਆਈ ਵਾਲੀ ਕੋਈ ਗੱਲ ਨਹੀਂ ਬਿਨਾਂ ਨਾਮ ਤੋਂ। ਤੇ ਪਸ਼ੂਆਂ ਦੀ ਵਡਿਆਈ ਹੈ ਤੇ ਪਸ਼ੂ ਨਾਮ ਕੋਈ ਨਹੀਂ ਜਪਦੇ। ਇਉਂ ਹੀ ਕਿਹਾ ਕਿ ਪਸ਼ੂ ਮਿਲਹਿ ਚੰਗਿਆਈਆਂ ਖੜ ਖਾਵਹਿ ਅੰਮ੍ਰਿਤ ਦੇ। ਤੇ ਮਹਾਰਾਜ ਨੇ ਵਡਿਆਈ ਉਹਨਾਂ ਦੀ ਕੀਤੀ ਹੈ ਜਿਨ੍ਹਾਂ ਨੇ ਨਾਮ ਜਪਿਆ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਰਤੀ ਛੁੱਟੀ ਨਾਲ। ਜੇ ਨਾਮ ਜਪ ਲੇ ਤਾਂ ਇਹ ਸਮਰੱਥਾ ਉਸਨੂੰ ਮਿਲ ਜਾਂਦੀ। ਤਾਂ ਗੁਰਬਾਣੀ ਵਿੱਚ ਕਿਸੇ ਦਾ ਨਾਂ ਨਹੀਂ, ਗੁਰੂ ਮਹਾਰਾਜ ਨੇ ਗੁਣਾਂ ਦੀ ਵਡਿਆਈ ਕੀਤੀ। ਜਿਨ੍ਹਾਂ ਵਿੱਚ ਗੁਣ ਹਨ ਉਹਨਾਂ ਦੀ ਸੋਭਾ ਆਪ ਸਤਿਗੁਰੂ ਜੀ ਗੁਰਬਾਣੀ ਸਾਨੂੰ ਦੱਸਦੇ ਹਨ। ਕਿਉਂ ਦੱਸਦੇ ਹਨ? ਕਿ ਸਾਨੂੰ ਇਹ ਲਗਨ ਲੱਗ ਜਾਵੇ ਵੀ ਜਿਨ੍ਹਾਂ ਦੀ ਸਾਰੇ ਥਾਈ ਹਰ ਜਗ੍ਹਾ ਤੇ ਸੋਭਾ ਕਿਉਂ ਹੋਈ ਹੈ, ਕਿਉਂ ਹੋ ਰਹੀ ਹੈ, ਗਾਹਾਂ ਨੂੰ ਕਿਉਂ ਹੋਵੇਗੀ? ਕਿਉਂਕਿ ਉਹ ਨਾਮ ਜਪਦੇ ਹਨ, ਉਹਨਾਂ ਨੇ ਪ੍ਰਭੂ ਦੇ ਚਰਨ ਪਕੜੇ ਹਨ। ਜਿਨ੍ਹਾਂ ਨੂੰ ਵੀ ਪ੍ਰਭੂ ਦੇ ਚਰਨ ਪ੍ਰਾਪਤ ਹੋ ਗਏ ਹਨ, ਚਰਨਾਂ ਨਾਲ ਜੁੜ ਗਿਆ ਹੈ, ਫਿਰ ਉਹਨਾਂ ਦੀ ਸੋਭਾ ਹੈ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ। ਕਿਉਂ ਨਹੀਂ? ਕਿਉਂਕਿ ਉਹ ਨਾਮ ਜਪਦੇ ਹਨ ਤੇ ਨਾਮ ਸਭ ਤੋਂ ਉੱਤਮ ਚੀਜ਼ ਹੈ। ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਜਿਨ੍ਹਾਂ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਨਾਮ ਅਮੋਲਕ ਰਤਨ ਹੈ, ਇਹ ਅਮੋਲਕ ਚੀਜ਼ ਹੈ। ਫਿਰ ਜਿਹੜਾ ਵੀ ਜਪਦਾ ਹੈ ਉਸ ਨੂੰ ਮਹਾਰਾਜ ਕਹਿੰਦੇ ਕਿ ਹਰ ਸੰਤਾਂ ਜੇਵੜ ਨਾ ਕੋਈ। ਸੰਤ ਦੀ ਨਿਸ਼ਾਨੀ ਕੀ ਹੈ? ਹਰ ਕੋਈ ਬੰਦਾ, ਕਈ ਗੁਰਸਿੱਖ, ਮਾਈ ਭਾਈ, ਗੁਰਮੁਖ ਜੀ, ਕੋਈ ਵੀ ਸੰਤ ਆ ਗਿਆ ਮੰਨ ਲਵੋ, ਮਾੜਾ ਨਹੀਂ ਕਹਿਣਾ। ਜਿਵੇਂ ਕੋਈ ਕਹਿੰਦਾ ਹੈ ਉਵੇਂ ਮੰਨੀ ਚੱਲੋ, ਕਿਉਂਕਿ ਗੁਰੂ ਮਹਾਰਾਜ ਨੇ ਲਿਖਿਆ ਹੈ ਕਿ ਸੰਤ ਸਮੂਹ ਅਨੇਕ ਮਤੀ ਕੋ। ਬਸ ਇਸ ਪੰਕਤੀ ਨੂੰ ਪੜ੍ਹ ਕੇ ਚਾਹੇ ਕੋਈ ਪਖੰਡੀ ਆ ਜਾਵੇ, ਚਾਹੇ ਕੋਈ ਸੱਚਾ ਆ ਜਾਵੇ, ਜੀ ਗੁਰੂ ਮਹਾਰਾਜ ਨੇ ਲਿਖਿਆ ਹੈ ਕੋਈ ਗੱਲ ਨਹੀਂ। ਚਾਹੇ ਕਿਸੇ ਭੇਸ ਦਾ ਹੋਵੇ, ਚਾਹੇ ਕਿਸੇ ਦੀ ਮਰਯਾਦਾ ਕਰਦਾ ਹੋਵੇ, ਜੇ ਕੋਈ ਜੰਤਰ ਮੰਤਰ ਆ ਕੇ ਕਰਦਾ ਉਹਦੇ ਮਗਰ ਵੀ ਲੋਕ ਲੱਗ ਜਾਂਦੇ ਹਨ। ਹੋਰ ਟੂਣੇ ਟਾਮਣੇ ਕਰਦਾ ਹੈ, ਮਾਇਆ ਲੈ ਕੇ ਲੋਕਾਂ ਨੂੰ ਪੁੱਤਰ ਦਿੰਦਾ ਹੈ, ਕਿਉਂ ਜੀ ਗੁਰੂ ਸਾਹਿਬ ਨੇ ਕਿਹਾ ਹੈ ਸੰਤ ਸਮੂਹ ਅਨੇਕ ਮਤੀ, ਕੋਈ ਨੀ ਟੂਣੇ ਟਾਮਣੇ ਕਰੀ ਜਾਵੇ, ਮਾਇਆ ਲੈ ਕੇ ਲੋਕਾਂ ਨੂੰ ਬੱਚੇ ਦੇਈ ਜਾਵੇ, ਆਪਾਂ ਮੰਨਣਾ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ। ਪਰ ਗਾਹਾਂ ਨਹੀਂ ਪੜ੍ਹਦੇ ਕਿ ਕੋ ਨਾ ਦੇਖੀਅਤ ਪ੍ਰਾਨ ਪਤੀ। ਪਹਿਲੀ ਪੰਕਤੀ ਪੜ੍ਹ ਕੇ ਬਸ ਇਤਨੀ ਗੱਲ ਕਰਕੇ ਹਰਕ ਦੇ ਮਗਰ ਲੱਗ ਜਾਂਦੇ ਹਨ। ਪਰ ਦਸਵੇਂ ਪਾਤਸ਼ਾਹ ਕਹਿੰਦੇ ਕਿ ਮੈਨੂੰ ਉਹ ਨਹੀਂ ਨਜ਼ਰ ਆਉਂਦਾ ਜੋ ਮੇਰੇ ਪ੍ਰਾਣਾਂ ਦਾ ਪਤੀ ਉਹਦਾ ਸੰਤ ਹੋਵੇ। ਉਹਦਾ ਸੰਤ ਉਹ ਹੈ ਜੋ ਉਹਦਾ ਨਾਮ ਜਪੇ ਤਾਂ ਉਹਦਾ ਨਾਮ ਜਪਾਵੇ। ਉਸ ਸੰਤ ਦੀ ਵਡਿਆਈ ਹੈ ਜਿਹੜਾ ਗੁਰੂ ਦਾ ਨਾਮ ਜਪਦਾ ਹੈ, ਗੁਰੂ ਨਾਲ ਜੁੜਿਆ ਹੋਇਆ ਹੈ ਤੇ ਗੁਰੂ ਨਾਲ ਸਾਨੂੰ ਜੋੜਦਾ ਹੈ। ਉਹ ਸੰਤ ਨਜ਼ਰ ਨਹੀਂ ਆਉਂਦਾ, ਉਹ ਤਾਂ ਅਨੇਕ ਮਤਾਂ ਦੇ ਸੰਤ ਫਿਰਦੇ ਹਨ, ਤਾਂ ਵਡਿਆਈ ਉਹਨਾਂ ਦੀ ਨਹੀਂ। ਗੁਰੂ ਮਹਾਰਾਜ ਦੇ ਮੌਕੇ ਬੜੇ ਸੰਤ ਸਨ, ਬੜੇ ਮਹਾਂਪੁਰਸ਼ ਸਨ, ਪਰ ਬਾਣੀ ਕਿਹਨਾਂ ਦੀ ਮਨਜ਼ੂਰ ਕੀਤੀ ਹੈ? ਜਿਹੜੇ ਵੀ ਪ੍ਰਾਣਾਂ ਦੇ ਪਤੀ ਦੇ ਸੰਤ ਸਨ, ਜਿਹੜੇ ਮਾਲਕ ਦੇ ਸੰਤ ਸਨ, ਮਾਲਕ ਦਾ ਸੰਤ ਜੋ ਮਾਲਕ ਦਾ ਹੁਕਮ ਮੰਨਦਾ, ਤਾਂ ਮਾਲਕ ਦਾ ਹੁਕਮ ਹੈ ਹਰ ਇੱਕ ਇਨਸਾਨ ਨੂੰ, ਚਾਹੇ ਸੰਤ ਕਹਿ ਲਵੋ, ਚਾਹੇ ਸਿੱਖ ਕਹਿ ਲਵੋ, ਭਗਤ ਕਹਿ ਲਵੋ, ਮਹਾਂਪੁਰਸ਼ ਕਹਿ ਲਵੋ, ਇਹ ਸਤਿਕਾਰ ਦੇ ਪਿਆਰ ਦੇ ਲਫ਼ਜ਼ ਹਨ। ਕਿਤੇ ਜਨ ਕਿਹਾ, ਕਿਤੇ ਸੇਵਕ ਕਿਹਾ ਹੈ, ਕਿਤੇ ਸੰਤ ਕਿਹਾ ਹੈ, ਕਿਤੇ ਮਹਾਂਪੁਰਸ਼। ਇਹ ਗੁਰੂ ਮਹਾਰਾਜ ਨੇ ਉਹਨਾਂ ਰੱਬ ਦੇ ਪਿਆਰਿਆਂ ਦਾ ਨਾਮ ਉਹਨਾਂ ਨੂੰ ਸਤਿਕਾਰਿਆ ਹੈ, ਸਤਿਕਾਰ ਦੇ ਨਾਲ ਉਹਨਾਂ ਨੂੰ ਬੁਲਾ ਰਹੇ ਹਨ। ਤਾਂ ਕਿੰਨੇ ਭਗਤ ਹੋਏ ਹਨ, ਪਰ ਜਿਹੜੇ ਉਸ ਵਾਹਿਗੁਰੂ ਨਿਰੰਕਾਰ ਦੇ ਸੰਤ ਹਨ, ਇਹ ਸਾਰਿਆਂ ਵਾਸਤੇ ਹੁਕਮ ਹੈ। ਬਸ ਜਿਹੜਾ ਹੁਕਮ ਮੰਨਦਾ ਹੈ, ਕੀ ਹੁਕਮ ਹੈ? ਸਭ ਮਾਈ ਭਾਈ ਗੁਰਮੁਖਾਂ ਨੂੰ ਕਿ ਆਪ ਤਰੈ ਲੋਕਾਂ ਨਿਸਤਾਰ। ਹਰਕ ਦਾ ਇੱਕ ਇਹ ਡਿਊਟੀ ਹੈ, ਸੇਵਾ ਹੈ, ਫਰਜ਼ ਹੈ ਕਿ ਕੋਈ ਵੀ ਗੁਰਸਿੱਖ ਮਾਈ ਭਾਈ ਆਪ ਤਰੇ ਤਾਂ ਜਿਹੜੇ ਅਣ ਤਾਰੂ ਹਨ ਉਹਨਾਂ ਨੂੰ ਤਾਰੇ। ਇਹ ਦਰਗਾਹ ਵੱਲੋਂ ਸਾਰਿਆਂ ਨੂੰ ਡਿਊਟੀ ਲੱਗੀ ਹੋਈ, ਪਰ ਕਰਦੇ ਆਪਾਂ ਨਹੀਂ, ਆਪ ਨਹੀਂ ਤਰਦੇ ਹੋਰਾਂ ਨੂੰ ਕਿਵੇਂ ਤਾਰਾਂਗੇ? ਜਿਹੜਾ ਆਪ ਨਹੀਂ ਤਰਨ ਜਾਣਦਾ ਤਾਂ ਦੂਸਰੇ ਨੂੰ ਉਹ ਤਾਰ ਨਹੀਂ ਸਕਦਾ। ਪਰ ਇਹ ਡਿਊਟੀ ਹਰ ਇੱਕ ਇਨਸਾਨ ਦੀ ਦਰਗਾਹ ਵਿੱਚੋਂ ਲੱਗੀ ਹੋਈ ਬਈ ਆਪ ਤਰੋ, ਲੋਕਾਂ ਨੂੰ ਤਾਰੋ, ਆਪ ਨਾਮ ਜਪੋ ਤਾਂ ਜਪਾਓ, ਫਿਰ ਜਿਹੜੇ ਜਪਦੇ ਹਨ ਉਹਨਾਂ ਨੂੰ ਲੋਕ ਸੰਤ ਕਹਿਣ ਲੱਗ ਜਾਂਦੇ। ਉਹਨਾਂ ਸੰਤਾਂ ਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਵਡਿਆਈ ਕਰਦੇ ਹਨ, ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਮੇਰੇ ਰਾਮ। Oh. ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ। ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਹੈ, ਬੇਅੰਤ ਸੰਗਤਾਂ ਗੁਰੂ ਕੇ ਦਰਬਾਰ ਵਿੱਚ ਸਜੀਆਂ ਹੋਈਆਂ ਹਨ, ਗਰੀਬ ਅਮੀਰ ਰਾਜੇ ਮਹਾਰਾਜੇ ਫਿਰ ਵਿਦਵਾਨ ਪੰਡਿਤ ਬੜੇ ਸਮਝਦਾਰ। ਕਲਗੀਧਰ ਮਹਾਰਾਜ ਨੇ ਬਚਨ ਕੀਤਾ ਕਿ ਗੁਰੂ ਕੀ ਸਾਧ ਸੰਗਤ, ਤੁਹਾਨੂੰ ਪਤਾ ਹੈ ਕਿ ਕਬੀਰ ਦਾ ਨਾਮ ਕਿਉਂ ਹੈ, ਹੋਰ ਵੀ ਅਨੇਕ ਮਹਾਂਪੁਰਸ਼ ਕਬੀਰ ਫਰੀਦ ਰਵਿਦਾਸ ਚਮਿਆਰ ਉਸ ਕਰੇ ਹਰ ਕੀਰਤ ਨਿਮਖ ਇੱਕ ਗਾਏ, ਪਤਤ ਜਾਤ ਤੇ ਊਤਮ ਪਿਆ ਚਾਰ ਵਰਨ ਪਏ ਪਗਾਏ। ਇਹਨਾਂ ਭਗਤਾਂ ਦਾ ਨਾਮ ਜਾਣਦੇ ਹੋ, ਗਰੀਬ ਨਵਾਜ ਜਾਣਦੇ, ਚੰਗੀ ਤਰ੍ਹਾਂ ਹਮੇਸ਼ਾ ਬਾਣੀ ਵਿੱਚ ਇਹਨਾਂ ਦਾ ਨਾਮ ਹੈ, ਬਾਣੀ ਵਿੱਚ ਪੜ੍ਹਦੇ ਹਾਂ, ਬਾਣੀ ਵਿੱਚ ਸੁਣਦੇ ਹਾਂ, ਕਿਉਂ ਨਹੀਂ ਚੰਗੀ ਤਰ੍ਹਾਂ ਜਾਣਦੇ ਹਾਂ? ਤਾਂ ਸਤਿਗੁਰੂ ਜੀ ਕਹਿਣ ਲੱਗੇ, ਕਬੀਰ ਦੇ ਮੌਕੇ ਰਾਜਾ ਕੌਣ ਸੀ? ਕਹਿਣ ਲੱਗੇ ਜੀ, ਉਸ ਰਾਜੇ ਦਾ ਨਾਮ ਤਾਂ ਕੋਈ ਨਹੀਂ ਜਾਣਦੇ, ਤੈਂ ਥੋੜ੍ਹੇ ਬਹੁਤੇ ਜਾਣਦੇ ਵੀ ਹੋਣ ਜਿਨ੍ਹਾਂ ਨੇ ਹਿਸਟਰੀ ਪੜ੍ਹੀ ਹੋਈ ਹੈ, ਪਰ ਆਮ ਲੋਕ ਤਾਂ ਨਹੀਂ ਨਾ ਜਾਣਦੇ ਕਿ ਕਬੀਰ ਦੇ ਮੌਕੇ ਰਾਜਾ ਕੌਣ ਸੀ, ਬਾਦਸ਼ਾਹ ਕੌਣ ਸੀ, ਕਿਹਦਾ ਰਾਜ ਸੀ, ਕੌਣ ਰਾਜ ਚਲਾਉਣ ਵਾਲਾ? ਕਹਿਣ ਲੱਗੇ ਜੀ, ਉਸਨੂੰ ਤਾਂ ਨਹੀਂ ਜਾਣਦੇ। ਤਾਂ ਸਤਿਗੁਰੂ ਜੀ ਕਹਿਣ ਲੱਗੇ, ਕਬੀਰ ਇੱਕ ਦੁਨਿਆਵੀ ਤੌਰ ਤੇ ਦੁਨੀਆ ਵਾਸਤੇ ਨੀਵੀਂ ਜਾਤੀ ਵਿੱਚ ਜਨਮ ਹੋਇਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨੇ ਹਾਰ, ਜਾਤ ਜਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੇ ਕਬੀਰ। ਮਤ ਵੀ ਥੋੜੀ ਹੈ, ਜਾਤੀ ਵੀ ਮੇਰੀ ਜਲਾਹਾ ਹੈ, ਪਰ ਸਤਿਗੁਰੂ ਜੀ ਕਹਿਣ ਲੱਗੇ ਕਿ ਨੀਵੀਂ ਜਾਤ ਦਾ ਕਬੀਰ ਨੀਵੀਂ ਜਾਤ ਦੇ ਵਿੱਚ ਜਨਮ ਲੈ ਕੇ ਉਹਦਾ ਨਾਮ ਕਿਉਂ ਹੈ, ਰਾਜੇ ਦਾ ਨਾਮ ਕਿਉਂ ਨਹੀਂ? ਕਿਉਂਕਿ ਕਬੀਰ ਨੇ ਨਾਮ ਜਪਿਆ, ਆਪ ਵੀ ਜਪਿਆ, ਹੋਰ ਦੁਨੀਆਂ ਨੂੰ ਵੀ ਜਪਾਇਆ, ਤਾਂ ਨਾਮ ਹੈ ਕਬੀਰ ਦੀ ਤਾਂ ਸੋਭਾ ਹੈ, ਕਿਉਂਕਿ ਕਬੀਰ ਨੂੰ ਗੁਰੂ ਮਿਲਿਆ ਤਾਂ ਗੁਰੂ ਦੇ ਰਾਹੀਂ ਨਾਮ ਮਿਲਿਆ, ਤਾਂ ਨਾਮ ਲੈ ਕੇ ਗੁਰੂ ਦਾ ਬਣਨ ਵਾਸਤੇ ਕਬੀਰ ਨੇ ਕਿਤਨੇ ਯਤਨ ਕੀਤੇ ਕਿ ਰਾਮਾਨੰਦ ਪੂਰਨ ਗੁਰੂ ਹੈ, ਪੂਰਨ ਮਹਾਂਪੁਰਸ਼ ਹੈ, ਉਪਦੇਸ਼ ਲੈਣਾ ਹੈ, ਨਾਮ ਲੈਣਾ ਹੈ ਤਾਂ ਰਾਮਾਨੰਦ ਤੋਂ ਲੈਣਾ ਹੈ, ਤਾਂ ਸੇਵਾਦਾਰ ਜੇ ਬਣਨਾ ਹੈ ਤਾਂ ਰਾਮਾਨੰਦ ਦਾ। ਪਰ ਉਹ ਤਾਂ ਹੁਣ ਨੀਵੀਂ ਜਾਤੀ ਵਾਲਿਆਂ ਨੂੰ ਮੱਥੇ ਵੀ ਨਹੀਂ ਲਾਉਂਦੇ, ਨੇੜੇ ਵੀ ਨਹੀਂ ਹੋਣ ਦਿੰਦੇ, ਤਾਂ ਨਾਮ ਕਿਵੇਂ ਮਿਲੇਗਾ? ਫਿਰ ਕਬੀਰ ਨੇ ਅੰਮ੍ਰਿਤ ਵੇਲੇ ਹੋਏ ਬਰਗਤ ਬਨਾਰਸ ਹੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਉਣ ਤਾਈ, ਤਾਂ ਹਮੇਸ਼ਾ ਗੰਗਾ ਤੇ ਇਸ਼ਨਾਨ ਕਰਨਾ ਇਹ ਰਾਮਾਨੰਦ ਜੀ ਦਾ ਨਿਤਨੇਮ ਸੀ। ਗੰਗਾ ਤੇ ਇਸ਼ਨਾਨ ਕਰਨਾ ਇਹ ਰਾਮਾਨੰਦ ਜੀ ਦਾ ਨਿਤਨੇਮ ਸੀ। ਗੰਗਾ ਤੇ ਇਸ਼ਨਾਨ ਕਰਕੇ ਆਉਣਾ, ਅੱਗੋ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ। ਕਬੀਰ ਨੇ ਸੋਚਿਆ ਕਿ ਹੁਣ ਗੁਰੂ ਜ਼ਰੂਰ ਬਣਾਉਣਾ ਹੈ, ਗੁਰੂ ਵਾਲੇ ਬਣਨਾ ਹੈ, ਤਾਂ ਰਸਤੇ 'ਚ ਜਾ ਕੇ ਲੇਟ ਗਿਆ, ਲੰਮਾ ਪੈ ਗਿਆ, ਇਸ਼ਨਾਨ ਕਰਕੇ ਰਾਮਾਨੰਦ ਜੀ ਆ ਰਹੇ ਸਨ। ਫਿਰ ਪੈਰੀ ਤੁਮ ਉਠਾਲਿਆ ਬੋਲੋ ਰਾਮ ਸਿੱਖਾ ਸਮਝਾਏ, ਤਾਂ ਚਰਨਾਂ ਦੀ ਠੋਕਰ ਵੱਜੀ ਚਰਨ ਨਾਲ ਲੱਗੇ ਤਾਂ ਅਨੁਭਵ ਕੀਤਾ ਕਿ ਕੋਈ ਬੰਦਾ ਪਿਆ ਹੈ, ਤਾਂ ਬਚਨ ਕੀਤਾ ਮਹਾਂਪੁਰਸ਼ਾਂ ਨੇ ਸੁਤੇ ਸਿੱਧ ਕੇ ਰਾਮ ਕੇ ਰਾਮ ਕਹੋ, ਕਹੇ ਕਬੀਰ ਇਹ ਰਾਮ ਕੀ ਅੰਸ਼ ਜੋ ਹੀ ਪੈਦਾ ਹੋਇਆ ਹੈ, ਇਹ ਰਾਮ ਦੀ ਅੰਸ਼ ਹੈ ਰਾਮ। ਉਹ ਕੌਣ ਹਨ ਸੰਤਨ ਕਹੋ ਪੁਕਾਰ, ਸੰਤਾਂ ਨੇ ਕਿਉਂ ਪੁਕਾਰ ਕੇ ਕਿਹਾ, ਉਹਨਾਂ ਨੇ ਵੇਖਿਆ, ਅਸੀਂ ਵੇਖਦੇ ਨਹੀਂ ਨਾ ਮੰਨਦੇ ਹਾਂ, ਉਹ ਵੇਖਾ ਹੈ ਉਹਨਾਂ ਨਜ਼ਰ ਨਾ ਆਵੇ, ਤਾਂ ਬਹੁਤਾ ਇਹੋ ਵਡਾਣ ਬਈ ਵੇਖਣ ਵਾਲੇ ਵੇਖਦੇ ਹਨ ਤੇ ਜਿਹੜੇ ਵੇਖਦੇ ਨਹੀਂ ਉਹ ਮੰਨਦੇ ਨਹੀਂ ਜੀ, ਰੱਬ ਕੋਈ ਨਹੀਂ, ਗੁਰੂ ਨੂੰ ਕੋਈ ਲੋੜ ਨਹੀਂ ਮੰਨਣ ਦੀ, ਕਿਉਂਕਿ ਉਹ ਵੇਖਦੇ ਨਹੀਂ ਨਾ ਵੇਖਣ ਵਾਲਿਆਂ ਦੀ ਸੰਗਤ ਕਰਦੇ ਹਨ ਤੇ ਨਾ ਹੀ ਉਹ ਪੜ੍ਹਾਈ ਕਰਦੇ, ਸੰਗਤ ਵਿੱਚ ਨਹੀਂ ਆਉਂਦੇ। ਇਸ ਵਾਸਤੇ ਮਹਾਂਪੁਰਸ਼ਾਂ ਦਾ ਪਰਣ ਕਿ ਹਰ ਇੱਕ ਜੀਵ ਇਹ ਰੱਬ ਦਾ ਹੈ, ਅੱਬਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਇੱਕ ਨੂਰ ਤੇ ਦੋ ਨੂਰ ਨਹੀਂ ਕਹੇ, ਇੱਕ ਤੇ ਪੈਦਾ ਹੋਣ ਵਾਲੇ ਇੱਕੋ ਹੀ ਹਨ ਨਾ, ਦੋ ਤਾਂ ਨਹੀਂ ਨਾ, ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹੈ। ਇਹ ਗੱਲ ਦੀ ਜਿਨ੍ਹਾਂ ਨੂੰ ਸਮਝ ਆ ਗਈ, ਪਤਾ ਲੱਗ ਗਿਆ ਹੈ ਕਿ ਇੱਕ ਹਾਂ ਇੱਕ ਪਿਓ ਦੇ ਪੁੱਤਰ ਹਾਂ, ਤਾਂ ਮਹਾਂਪੁਰਸ਼ਾਂ ਨੇ ਇਹ ਸੁੱਤੇ ਸਿੱਧ ਬਚਨ ਕਿਹਾ ਕਿ ਵੀ ਰਾਮ ਕੇ ਰਾਮ ਕੋ ਅੰਮ੍ਰਿਤ ਵੇਲਾ ਹੈ, ਇਹ ਸੌਣ ਦਾ ਮੌਕਾ ਨਹੀਂ। ਜਿਹੜਾ ਅੰਮ੍ਰਿਤ ਵੇਲੇ ਸੌ ਗਿਆ ਸਮਝੋ ਕਿ ਉਹ ਸਦਾ ਲਈ ਸੌ ਗਿਆ। ਜਿਨ੍ਹਾਂ ਨੇ ਆਪਣਾ ਅੰਮ੍ਰਿਤ ਵੇਲਾ ਸਾਂਭਿਆ ਹੈ, ਨਿਤ ਨਿਯਮ ਕੀਤਾ ਹੈ, ਫਿਰ ਸਾਰੀ ਜ਼ਿੰਦਗੀ ਦਾ ਉਹਨਾਂ ਨੂੰ ਲਾਭ ਹੈ, ਉਹ ਆਪਣੀਆਂ ਝੋਲੀਆਂ ਭਰ ਰਹੇ ਹਨ। ਪਰ ਜਿਨ੍ਹਾਂ ਨੇ ਅੰਮ੍ਰਿਤ ਵੇਲਾ ਨਹੀਂ ਸੰਭਾਲਿਆ, ਅੰਮ੍ਰਿਤ ਵੇਲੇ ਨਹੀਂ ਜਾਗੇ, ਤਾਂ ਨਹੀਂ ਨਿਤ ਨਿਯਮ ਕੀਤਾ। ਅੰਮ੍ਰਿਤ ਵੇਲੇ ਹੁਕਮ ਕੀ ਹੈ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਇਸ ਵਾਸਤੇ ਹੀ ਬਣਾਇਆ ਹੈ ਕਿ ਬਈ ਸੱਚਾ ਨਾਮ ਜਪੀਏ, ਸੱਚੇ ਨਾਮ ਦੀਆਂ ਵਡਿਆਈਆਂ ਕਰੀਏ, ਫਿਰ ਵਡਿਆਈਆਂ ਕਰਨ ਦੇ ਨਾਲ ਬਈ ਉਸ ਵਾਹਿਗੁਰੂ ਨਿਰੰਕਾਰ ਦੀ ਦਰਗਾਹ ਵਿੱਚੋਂ ਵਡਿਆਈਆਂ ਮਿਲਦੀਆਂ ਹਨ। ਇਹ ਮਨ ਹਰ ਜੀ ਧਿਆਏ ਤੂੰ, ਇੱਕ ਮਨ ਇੱਕ ਚਿੱਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇਹ ਨਾ ਪਛੋਤਾਏ। ਤਾਂ ਜੋ ਮਾਲਕ ਦੀ ਵਡਿਆਈ ਕਰਦਾ ਉਸਨੂੰ ਦਰਗਾਹ ਵਿੱਚੋਂ ਵਡਿਆਈ ਮਿਲਦੀ ਹੈ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਪਾਤਸ਼ਾਹ ਹੈ ਕੌਣ? ਜਿਹੜਾ ਮਾਲਕ ਦੀ ਸਿਫਤ ਕਰਦਾ, ਜਿਸ ਨੂੰ ਮਾਲਕ ਨੇ ਇਹ ਦਾਤ ਬਖਸ਼ੀ ਫਿਰ ਕੀਤੀ। ਮਾਲਕ ਤਾਂ ਸਾਰਿਆਂ ਨੂੰ ਦਾਤ ਬਖਸ਼ਦਾ ਹੈ, ਸਭ ਨਾ ਉੱਪਰ ਕਿਰਪਾ ਹੈ ਤੇਰੀ, ਸਾਰਿਆਂ ਤੇ ਕਿਰਪਾ ਹੈ, ਬਿਨਾਂ ਕਿਰਪਾ ਤੋਂ ਕੌਣ ਹੈ? ਜੇ ਮਾਲਕ ਦੀ ਕਿਰਪਾ ਨਾ ਹੋਵੇ ਤਾਂ ਫਿਰ ਵੀ ਅਸੀਂ ਧਰਤੀ ਤੇ ਰਹਿਣ ਜੋਗੇ ਨਹੀਂ। ਅਸੀਂ ਇਤਨੇ ਗੁਨਾਹਗਾਰ ਹਾਂ, ਪਾਪੀ ਹਾਂ, ਤਾਂ ਆਪਾਂ ਨੂੰ ਧਰਤੀ ਵੀ ਜਗ੍ਹਾ ਨਾ ਦੇ, ਆਪਣਾ ਭਾਰ ਧਰਤੀ ਵੀ ਨਹੀਂ ਸਹਿ ਸਕਦੀ, ਕਿਉਂ? ਅਸੀਂ ਇੱਕ ਕਿਰਤ ਘਣ ਹਾਂ, ਕੀਤੀ ਹੋਈ ਨੂੰ ਜਾਣਦੇ ਨਹੀਂ। ਤਾਂ ਧਰਤੀ ਨੂੰ ਵੀ ਅਸੀਂ ਭਾਰੇ ਲੱਗਦੇ, ਇਹ ਗੁਰੂ ਦੀ ਕਿਰਪਾ ਨਾਲ ਵਸਦੇ ਹਾਂ, ਸੁੱਖ ਭੋਗ ਰਹੇ। ਤਾਂ ਕਿਰਪਾ ਤੋਂ ਬਿਨਾਂ ਕੋਈ ਨਹੀਂ, ਇਹ ਨਾ ਕੋਈ ਕਹੇ ਕਿ ਮੇਰੇ ਤੇ ਕਿਰਪਾ ਨਹੀਂ, ਕਿਰਪਾ ਸਾਰਿਆਂ ਤੇ, ਪਰ ਸੰਭਾਲ ਲੈਣ ਉਹ ਲਾਇਕ ਹੈ, ਜਿਹੜੇ ਨਹੀਂ ਸੰਭਾਲਦੇ ਉਹ ਫਿਰ ਖਾਲੀ ਰਹਿ ਜਾਂਦੇ। ਗੁਰੂ ਦੀ ਸਾਰਿਆਂ ਤੇ ਕਿਰਪਾ ਹੈ। ਜਾਗੇ ਵਡਿਆਈ ਕਰਨੀ, ਸਿਫਤ ਕਰਨੀ, ਫਿਰ ਸਿਫਤ ਕਰਨ ਵਾਲਾ ਪਾਤਸ਼ਾਹ ਬਣ ਜਾਂਦਾ। ਤਾਂ ਕਿਸੇ ਪ੍ਰੇਮੀ ਨੇ ਅਰਜ਼ ਕੀਤੀ, ਬਾਬਾ ਜੀ ਬਾਦਸ਼ਾਹ ਤੇ ਪਾਤਸ਼ਾਹ ਇਹਨਾਂ ਵਿੱਚ ਕੋਈ ਫਰਕ ਹੈ ਕਿ ਇੱਕੋ ਹੀ ਲਫ਼ਜ਼ ਹੈ, ਇੱਕੋ ਹੀ ਦਰਜਾ ਹੈ? ਆਪ ਕਿਰਪਾ ਕਰਕੇ ਸਮਝਾਓ ਕਿ ਬਾਦਸ਼ਾਹ ਕਿਹਨੂੰ ਕਹਿੰਦੇ ਹਨ ਤੇ ਪਾਤਸ਼ਾਹ ਦਾ ਕੀ ਅਰਥ ਹੈ? ਤਾਂ ਬਾਬਾ ਜੀ ਕਹਿਣ ਲੱਗੇ ਵੀ ਜਿਹੜਾ ਵਾਦ ਵਿਵਾਦ ਝਗੜੇ ਕਰੇ ਉਹ ਹੈ ਬਾਦਸ਼ਾਹ। ਆ ਦੁਨਿਆਵੀ ਬਾਦਸ਼ਾਹ ਕਰਦੇ ਆ ਨਾ ਝਗੜੇ, ਲੜਾਈਆਂ ਲਾਈ ਰੱਖਦੇ ਹਨ। ਹਰ ਕੋਈ ਚਾਹੁੰਦਾ ਹੈ ਕਿ ਮੇਰਾ ਹੀ ਨਾਮ ਹੋਵੇ, ਬਸ ਸਾਰੀ ਦੁਨੀਆ ਮੈਨੂੰ ਹੀ ਪੂਜੇ ਤਾਂ ਮੇਰਾ ਹੀ ਲੋਕ ਕਹਿਣਾ ਮੰਨਣ। ਲੜਾਈ ਝਗੜੇ ਕਰਾਉਣ ਦਾ ਮਤਲਬ ਹੀ ਇਹੀ ਹੈ ਵੀ ਸਾਡਾ ਨਾਮ ਹੋਵੇ ਤਾਂ ਸਾਥੋਂ ਕੋਈ ਚੰਗਾ ਸੁਖੀ ਨਾ ਹੋ ਜਾਵੇ। ਜਿਹੜਾ ਝਗੜੇ ਕਰਦਾ ਹੈ ਬਾਦ ਵਿਵਾਦ ਉਹ ਹੈ ਬਾਦਸ਼ਾਹ, ਜਿਹੜਾ ਝਗੜਿਆਂ ਤੋਂ ਰਹਿਤ ਹੈ ਉਹ ਹੈ ਪਾਤਸ਼ਾਹ। ਤਾਂ ਝਗੜਿਆਂ ਤੋਂ ਰਹਿਤ ਉਹੀ ਹੋਵੇਗਾ ਜਿਹੜਾ ਨਾਮ ਜਪੇਗਾ, ਜਿਹੜਾ ਮਾਲਕ ਦੀ ਸਿਫਤ ਕਰੇਗਾ, ਮਾਲਕ ਦੇ ਗੁਣ ਗਾਵੇਗਾ। ਤਾਂ ਇਹ ਸਭ ਨੂੰ ਹੁਕਮ ਹੈ, ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਗਰੀ ਮੋਖ ਦੁਆਰ, ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ। ਤਾਂ ਸਚਿਆਰਾ ਉਹੀ ਹੈ ਜਿਹੜਾ ਨਾਮ ਜਪਦਾ। ਤਾਂ ਬਈ ਉਹ ਨਜ਼ਰ ਉਸ ਤੇ ਹੋਵੇਗੀ ਜੋ ਬਈ ਹੁਕਮ ਮੰਨੇਗਾ, ਜੋ ਨਜ਼ਰ ਵਾਲੇ ਕੰਮ ਕਰੇਗਾ। ਬੱਚਾ ਸਕੂਲ ਵਿੱਚ ਜਾਵੇਗਾ ਤਾਂ ਮਾਸਟਰ ਦੀ ਨਜ਼ਰ ਹੋਵੇਗੀ। ਨਜ਼ਰ ਦਾ ਮਤਲਬ ਹੀ ਹੈ ਕਿ ਮਾਸਟਰ ਉਸਨੂੰ ਪੜ੍ਹਾਈ ਕਰਾਵੇਗਾ। ਤੇ ਜਿਹੜਾ ਬੱਚਾ ਸਕੂਲ ਵਿੱਚ ਨਹੀਂ ਜਾਂਦਾ, ਜੇ ਚਲਿਆ ਗਿਆ ਹੁਕਮ ਨਹੀਂ ਮੰਨਦਾ ਤਾਂ ਵੀ ਨਜ਼ਰ ਨਹੀਂ ਹੋਵੇਗੀ। ਤਾਂ ਹਰ ਇੱਕ ਗੁਰਸਿੱਖ ਮਾਈ ਭਾਈ ਗੁਰੂ ਕੇ ਦਰਬਾਰ ਵਿੱਚ ਆਵੇ, ਸੰਗਤ ਵਿੱਚ ਜੁੜੇ ਤਾਂ ਗੁਰੂ ਨਾਨਕ ਦੀ ਨਜ਼ਰ ਹੋਵੇਗੀ। ਤਾਂ ਗੁਰੂ ਨਾਨਕ ਜਦੋਂ ਨਜ਼ਰ ਕਰੇਗਾ ਤਾਂ ਫਿਰ ਦੇਵੇਗਾ ਕੀ ਸਾਨੂੰ ਨਾਮ ਦੀ ਦਾਤ। ਆ ਨਾਮ ਜਪਣ ਵਾਲਿਆਂ ਦੀ ਵਡਿਆਈ ਗੁਰੂ ਮਹਾਰਾਜ ਕਰਦੇ ਹਨ। ਗੁਰੂ ਅਰਜਨ ਦੇਵ ਮਹਾਰਾਜ ਕਿਸੇ ਦੀ ਹੋਰ ਨਹੀਂ, ਕੋਈ ਪੱਖਪਾਤ ਨਹੀਂ ਕਰਦੇ ਕਿ ਐਵੇਂ ਕਰਦੇ ਨਹੀਂ। ਜਿਨ੍ਹਾਂ ਨੇ ਵੀ ਨਾਮ ਜਪਿਆ ਹੈ ਉਹਨਾਂ ਦੀ ਸੋਭਾ, ਉਹਨਾਂ ਦੀ ਵਡਿਆਈ, ਉਹਨਾਂ ਦਾ ਜਸ ਹੈ। ਇਹ ਸਾਰਿਆਂ ਲਈ ਹੁਕਮ ਹੈ। ਤਾਂ ਰਾਮਾਨੰਦ ਨੇ ਕਿਹਾ ਵੀ ਅੰਮ੍ਰਿਤ ਵੇਲਾ ਹੈ, ਇਹ ਸੌਣ ਦਾ ਮੌਕਾ, ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਵੇਲਾ ਪੈ ਪੈ ਸੋਆ। ਤਾਂ ਬੁਰੇ ਕੰਮਾਂ ਨੂੰ ਅਸੀਂ ਉੱਠ ਕੇ ਭੱਜਦੇ ਹਾਂ, ਬੁਰੇ ਕੰਮਾਂ ਦੇ ਮਗਰ ਮਗਰ ਫਿਰਦੇ ਹਾਂ। ਤੇ ਜਦੋਂ ਨਾਮ ਜਪਣ ਦਾ ਵੇਲਾ, ਫਿਰ ਸੌਂ ਜਾਂਦੇ ਹਾਂ ਜੀ। ਨੀਂਦਰ ਆਉਂਦੀ ਹੈ, ਥਕਾਵਟ ਬੜੀ ਹੋਈ ਹੈ, ਅੰਮ੍ਰਿਤ ਵੇਲੇ ਉੱਠ ਨਹੀਂ ਸਕਦੇ। ਅੰਮ੍ਰਿਤ ਵੇਲਾ ਅਸੀਂ ਆਪਣਾ ਕੁੰਝਾ ਦਿੰਦੇ ਹਾਂ, ਫਿਰ ਜਿਨ੍ਹਾਂ ਦਾ ਅੰਮ੍ਰਿਤ ਵੇਲਾ ਖੁੰਝ ਗਿਆ ਉਹ ਜ਼ਿੰਦਗੀ 'ਚ ਆਪਣਾ ਨੁਕਸਾਨ, ਉਹਨਾਂ ਨੂੰ ਘਾਟਾ। ਇਹ ਬਚਨ ਕੀਤਾ, ਸਾਧੂ ਬੋਲੇ ਸਹਿਜ ਸੁਪਾਏ, ਸਾਧੂ ਕਾ ਬੋਲਿਆ ਬਿਰਥਾ ਨਾ ਜਾਏ। ਬਸ ਕਬੀਰ ਨੇ ਇਹ ਗੱਲ ਪੱਲੇ ਬੰਨ੍ਹੀ, ਆਪਣੀ ਮਨ ਦੀ ਭਾਵਨਾ ਨਿਸ਼ਚਾ ਸ਼ਰਧਾ ਕਿ ਅੱਜ ਤੋਂ ਇਹ ਮੇਰੇ ਗੁਰੂ ਹਨ, ਮੈਨੂੰ ਇਹ ਨਾਮ ਦੀ ਦਾਤ ਮਿਲ ਗਈ। ਇਹ ਹੁਕਮ ਹੋ ਗਿਆ ਹੈ ਰਾਮ ਰਾਮ ਜਪਦਾ, ਕੀ ਹੋਇਆ ਕਿ ਰਾਮ ਦਾ ਰੂਪ ਹੀ ਬਣ ਗਿਆ। ਜਿਹੜਾ ਕੋਈ ਪੁੱਛਦਾ ਹੈ ਬਈ ਤੈਨੂੰ ਇਹ ਰੰਗ ਕਿੱਥੋਂ ਲੱਗਿਆ ਹੈ, ਇਹ ਦਾਤ ਤੈਨੂੰ ਕਿੱਥੋਂ ਪ੍ਰਾਪਤ ਹੋਈ ਹੈ, ਤਾਂ ਫਿਰ ਸਭ ਨੂੰ ਕਹਿੰਦਾ ਹੈ ਕਿ ਇਹ ਮੇਰੇ ਗੁਰੂ ਕੋਲ। ਤਾਂ ਗੁਰੂ ਕੌਣ ਹੈ? ਰਾਮਾਨੰਦ। ਰਾਮਾਨੰਦ ਰਾਮਾਨੰਦ ਤਾਂ ਸ਼ੂਦਰਾਂ ਨੂੰ ਉਪਦੇਸ਼ ਦਿੰਦਾ ਨਹੀਂ, ਨੇੜੇ ਨਹੀਂ ਹੋਣ ਦਿੰਦਾ, ਤੇ ਤੂੰ ਕਹਿਣਾ ਕਿ ਮੇਰਾ ਗੁਰੂ ਰਾਮਾਨੰਦ ਹੈ। ਰਾਮਾਨੰਦ ਗੁਰੂ ਨਹੀਂ, ਪਰ ਕਬੀਰ ਨੇ ਇਹ ਨਹੀਂ ਕਿਹਾ ਕਿ ਮੇਰਾ ਗੁਰੂ ਨਹੀਂ। ਬਈ ਜਿਹੜਾ ਗੁਰੂ ਨੂੰ ਲੁਕਾਉਂਦਾ ਹੈ, ਜੋ ਗੁਰ ਗੋਪੀ ਆਪਣਾ ਤੇ ਨਰ ਬਰਿਆਰੀ, ਤਿਨਕਾ ਦਰਸ਼ਨ ਨਾ ਕਰੋ ਪਾਪ ਹਥਿਆਰੀ। ਉਹ ਪਾਪੀ ਹੈ, ਉਹ ਹਥਿਆਰਾ ਹੈ, ਉਹਦੇ ਦਰਸ਼ਨ ਕਰਨੇ ਮਹਾਂ ਪਾਪ ਹੈ। ਬਸ ਉਹਦੇ ਦਰਸ਼ਨ ਕਰਨ ਨਾਲ ਹੀ ਕਰਨ ਵਾਲੇ ਨੂੰ ਪਾਪ ਚੜ ਜਾਂਦੇ ਹਨ। ਬਈ ਜੇ ਨਾਮ ਜਪਣ ਵਾਲੇ ਦਰਸ਼ਨ ਕਰਕੇ ਉਤਰਦੇ ਹਨ ਤੇ ਪਾਪੀਆਂ ਨੂੰ ਵੇਖ ਕੇ ਪਾਪ ਚੜ ਵੀ ਜਾਂਦੇ ਹਨ। ਜਿਹੜਾ ਗੁਰੂ ਨੂੰ ਲੁਕਾਉਂਦਾ ਹੈ, ਅੱਜ ਕੱਲ ਇਹੋ ਜਿਹੇ ਗੁਰੂ ਵੀ ਹਨ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ ਆਪਣੇ ਆਪ ਗੁਰੂ ਬਣਦੇ ਹਨ। ਉਹ ਗੁਰੂ ਨੂੰ ਲੁਕਾਉਂਦੇ ਹਨ, ਗੁਰੂ ਨੂੰ ਛਪਾਉਂਦੇ ਕਿਸ ਵਾਸਤੇ ਕਿ ਜੇ ਗੁਰੂ ਦਾ ਨਾਂ ਲੈਤਾ ਅਸੀਂ ਗੁਰੂ ਕਿਵੇਂ ਬਣਾਂਗੇ। ਤਾਂ ਗੁਰੂ ਗ੍ਰੰਥ ਸਾਹਿਬ ਦਾ ਨਾਮ ਨਹੀਂ ਲੈਂਦੇ ਜੀ। ਦੇਹਧਾਰੀ ਗੁਰੂ ਦੀ ਲੋੜ ਹੈ, ਉਹ ਆਪਣੇ ਗੁਰੂ ਨੂੰ ਛਪਾਉਂਦੇ। ਉਹ ਪਾਪੀ ਹਨ, ਹਥਿਆਰੇ ਹਨ, ਪਰ ਕਬੀਰ ਨੇ ਆਪਣੇ ਗੁਰੂ ਨੂੰ ਲੁਕੋਇਆ ਨਹੀਂ। ਅਸੀਂ ਆਪਣੇ ਗੁਰੂ ਨੂੰ ਲੁਕੋੜਾ ਨਹੀਂ। ਬਈ ਸਾਰੀ ਦੁਨੀਆ ਵਿੱਚ ਇਹ ਪਤਾ ਲੱਗ ਜਾਵੇ ਕਿ ਸਿੱਖਾਂ ਦਾ ਗੁਰੂ ਕੌਣ ਹੈ, ਗੁਰੂ ਗ੍ਰੰਥ ਸਾਹਿਬ, ਗੁਰਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ। ਕਿਉਂ ਬਈ ਬਾਣੀ ਗੁਰੂ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਗੁਰੂ ਤੇ ਬਾਣੀ ਇੱਕੋ ਚੀਜ਼ ਕਿਉਂ ਹੈ? ਕਿਉਂਕਿ ਗੁਰੂ ਦੇ ਮੁਖੋਂ ਬਾਣੀ ਆਈ ਹੋਈ ਹੈ, ਗੁਰਮੁਖੀ ਅੱਖਰ। ਇਸ ਵਾਸਤੇ ਸਾਨੂੰ ਇਹ ਪੜ੍ਹਨ ਦੀ ਲੋੜ ਹੈ। ਬਾਬਾ ਜੀ ਬਚਨ ਕਰਦੇ ਸਨ ਕਿ ਚਾਹੇ ਜਿਤਨੀਆਂ ਮਰਜ਼ੀ ਪੜ੍ਹਾਈਆਂ ਕਰੋ, ਉਹ ਸਮਝਣ ਵਾਸਤੇ ਕਰ ਲਓ ਬੇਸ਼ੱਕ, ਪਰ ਆਧਾਰ ਕਿਵੇਂ ਹੋਵੇਗਾ? ਗੁਰਮੁਖੀ ਅੱਖਰਾਂ ਨਾਲ। ਜਿੰਨਾ ਚਿਰ ਅਸੀਂ ਗੁਰਮੁਖੀ ਅੱਖਰ ਨਹੀਂ ਪੜ੍ਹਦੇ, ਗੁਰਮੁਖੀ ਅੱਖਰਾਂ ਤੇ ਭਰੋਸਾ ਨਹੀਂ ਲਿਆਉਂਦੇ ਤਾਂ ਸਾਡਾ ਆਧਾਰ ਨਹੀਂ ਹੋਣਾ, ਕਿਉਂਕਿ ਗੁਰਮੁਖੀ ਅੱਖਰ ਗੁਰੂ ਦੇ ਮੁਖੋਂ ਆਏ ਹੋਏ ਹਨ। ਪਰ ਜਿਹੜੀ ਗੁਰੂ ਦੇ ਮੁਖੋਂ ਚੀਜ਼, ਉਹ ਗੁਰੂ ਹੈ। ਕੋਈ ਫਰਕ ਨਹੀਂ ਗੁਰੂ ਦੇ ਬਚਨ ਵਿੱਚ ਤੇ ਗੁਰੂ ਵਿੱਚ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ। ਇਸ ਬਾਣੀ ਵਿੱਚ ਸਾਰੇ ਅੰਮ੍ਰਿਤ ਹੈ। ਬਾਣੀ ਅੰਮ੍ਰਿਤ ਤੋਂ ਬਿਨਾਂ ਕੋਈ ਹੈ ਨਹੀਂ ਕਿ ਜਗ੍ਹਾ ਬਾਣੀ ਵਿੱਚ ਨਾ ਅੰਮ੍ਰਿਤ ਹੋਵੇ। ਪਰ ਮੰਨ ਲੈਣਾ, ਇਸ ਅੰਮ੍ਰਿਤ ਨੂੰ ਪੀਣਾ ਇਹ ਸਾਡਾ ਫਰਜ਼ ਹੈ। ਸਾਰੀ ਗੁਰਬਾਣੀ ਵਿੱਚ ਅੰਮ੍ਰਿਤ ਹੈ, ਇਹ ਅੰਮ੍ਰਿਤ ਰੂਪ ਹੈ। ਤਾਂ ਗੁਰਬਾਣੀ ਕਹੇ ਸੇਵਕ ਜਨ ਮਨ, ਤਾਂ ਮੰਨਿਆ ਨਾ ਕਬੀਰ ਨੇ। ਇੱਕ ਵਾਰੀ ਰਾਮ ਕਹਿਆ ਤਾਂ ਉਹ ਵੀ ਸੁਤੇ ਸਿੱਧ। ਇਹ ਨਹੀਂ ਕਿ ਕੋਈ ਪੱਗ ਰੱਖੀ ਹੋਵੇ, ਕੋਈ ਹੋਰ ਭੇਟਾ ਕਰਕੇ ਰਾਮ ਲਿਆ ਹੋਵੇ। ਮਹਾਂਪੁਰਸ਼ ਆਪਣੇ ਸੁਤੇ ਸਿੱਧ, ਆਪਣੇ ਵਿਚਾਰ ਅਨੁਸਾਰ ਕਿ ਸਭ ਨੂੰ ਚੰਗਾ ਉਪਦੇਸ਼ ਦੇਣਾ, ਇਹ ਬਚਨ ਸੀ, ਕਿਉਂਕਿ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਹਨ। ਤਾਂ ਰਾਮ ਕੇ ਰਾਮ ਕਹੋ। ਤਾਂ ਬਾਬਾ ਜੀ ਜਦੋਂ ਵੀ ਕਿਸੇ ਨੂੰ ਬੁਲਾਉਂਦੇ ਸਨ, ਹਰੇ ਹਰ ਕਰਕੇ ਬੁਲਾਉਂਦੇ ਸਨ। ਕਿਸੇ ਬੰਦੇ ਦਾ ਨਾਮ ਕੱਟ ਲੈਂਦੇ ਸਨ, ਕਿਉਂਕਿ ਨਾਮ ਲਵਾਂਗੇ ਬੰਦੇ ਦਾ ਤਾਂ ਰੱਬ ਦਾ ਨਾਮ ਵਿਸਰ ਜਾਵੇਗਾ। ਇਤਨਾ ਜਿਨ੍ਹਾਂ ਨੂੰ ਨਾਮ ਪਰਪੱਕ ਹੋ ਗਿਆ, ਨਾਮ ਵਿੱਚ ਨਿਹਚਾ ਹੋ ਗਿਆ, ਤਾਂ ਬੰਦੇ ਨੂੰ ਬੁਲਾਉਣਾ ਤਾਂ ਵੀ, ਤਾਂ ਬਾਬਾ ਜੀ ਜਦੋਂ ਵੀ ਕਿਸੇ ਨੂੰ ਬੁਲਾਉਂਦੇ ਸਨ ਕਿ ਹਰੇ ਹਰ ਕਹਿ ਕੇ, ਤਾਂ ਸੇਵਕ ਸਮਝਦੇ ਸਨ ਕਿ ਬਾਬਾ ਜੀ ਨਾਮ ਤੋਂ ਬਿਨਾਂ ਹੋਰ ਗੱਲ ਕਹਿਣੀ ਚਾਹੁੰਦੇ ਨਹੀਂ। ਤਾਂ ਮਹਾਂਪੁਰਸ਼ਾਂ ਨੇ ਇਹ ਸਵਾਲ ਸੀ ਕਿ ਵੀ ਰਾਮ ਕੇ ਰਾਮ ਕਹੋ, ਬਸ ਗੁਰੂ ਮੰਨ ਲਿਆ, ਗੁਰੂ ਵਾਲਾ ਬਣ ਗਿਆ, ਰਾਮ ਦਾ ਰੂਪ ਹੋ ਗਿਆ, ਰਾਮ ਜਪ ਕੇ ਇਸ ਗੱਲ ਦਾ ਪਤਾ ਲੱਗਿਆ ਰਾਮਾਨੰਦ ਨੂੰ। ਪੰਡਤਾਂ ਨੇ ਰੋਸ ਕੀਤਾ, ਮਹਾਰਾਜ ਤੁਸੀਂ ਬੜੀ ਮਾੜੀ ਗੱਲ ਕੀਤੀ, ਵੇਦ ਸ਼ਾਸਤਰ ਦੇ ਅਨੁਸਾਰ ਇਹ ਗੱਲ ਗਲਤ ਹੈ, ਸ਼ੂਦਰ ਜਾਤੀ ਨੂੰ ਉਪਦੇਸ਼ ਨਹੀਂ ਦੇ ਸਕਦੇ। ਪਰ ਧੰਨ ਹੈ ਗੁਰੂ ਮਹਾਰਾਜ ਕਿ ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਿਤ ਕੋ ਸਦਾ ਆਦੇਸ਼। ਨਾਮ ਜਪਣ ਵਾਲੇ ਚੰਡਾਲ ਵੀ ਤਰ ਗਈ, ਤਾਂ ਨਾਮ ਕਾਹਦਾ ਹੋਇਆ ਜੇ ਨਾਮ ਨੇ ਵੀ ਨੀਵੀਆਂ ਜਾਤੀਆਂ ਨੂੰ ਪਵਿੱਤਰ ਨਾ ਕੀਤਾ, ਉੱਚਿਆ ਨਾ ਕੀਤਾ। ਤਾਂ ਬੜਾ ਇਹ ਗੱਲ ਦਾ ਦੁੱਖ ਹੋਇਆ ਪੰਡਤਾਂ ਨੂੰ, ਤੇ ਨਾਰਾਜ਼ ਹੋਏ, ਮਹਾਰਾਜ ਤੁਸੀਂ ਬੇਮਰਜ਼ਾਦੀ ਗੱਲ ਕੀਤੀ। ਬਈ ਬੇਮਰਜ਼ਾਦੀ ਕਿਹੜੀ ਗੱਲ ਕੀਤੀ ਹੈ? ਤੁਸੀਂ ਕਬੀਰ ਨੂੰ ਜਾਤੀ ਦਾ ਜਲਾਹਾ ਉਹਨੂੰ ਤੁਸੀਂ ਉਪਦੇਸ਼ ਕੀਤਾ ਹੈ। ਤਾਂ ਰਾਮਾਨੰਦ ਜੀ ਕਹਿਣ ਲੱਗੇ, ਮੈਂ ਤਾਂ ਕੋਈ ਉਪਦੇਸ਼ ਨਹੀਂ ਦਿੱਤਾ, ਨਾ ਕੋਈ ਮੇਰੇ ਕੋਲ ਆਇਆ ਹੈ, ਨਾ ਉਸਨੂੰ ਮੈਂ ਬਹਾ ਕੇ ਨਾਮ ਦਿੱਤਾ ਹੈ। ਫਿਰ ਮਹਾਰਾਜ ਉਹ ਕਿਉਂ ਕਹਿੰਦਾ? ਫਿਰ ਉਹ ਝੂਠ ਬੋਲਦਾ ਹੈ। ਜਿਹੜਾ ਕੋਈ ਪੁੱਛਦਾ ਹੈ ਤਾਂ ਕਹਿੰਦਾ ਹੈ ਕਿ ਮੇਰਾ ਗੁਰੂ ਰਾਮਾਨੰਦ, ਆ ਰੰਗ, ਆ ਮੈਨੂੰ ਜੋ ਭਾਗ ਲੱਗੇ ਹਨ ਨਾ, ਜੋਤ ਜਗੀ ਹੈ, ਇਹ ਮੇਰੇ ਗੁਰੂ ਰਾਮਾਨੰਦ ਦੀ ਕਿਰਪਾ ਹੈ। ਫਿਰ ਬੁਲਾਇਆ, ਕਿਉਂ ਵੀ ਕਬੀਰ, ਮੈਂ ਤੈਨੂੰ ਕਦੋਂ ਉਪਦੇਸ਼ ਦਿੱਤਾ ਹੈ, ਕਦੋਂ ਨਾਮ ਦਿੱਤਾ ਹੈ? ਕਬੀਰ ਜੀ ਕਹਿਣ ਲੱਗੇ, ਮਹਾਰਾਜ ਮੈਂ ਰਸਤੇ ਚ ਲੰਮਾ ਪਿਆ ਸੀ, ਆਪ ਗੰਗਾ ਤੋਂ ਇਸ਼ਨਾਨ ਕਰਕੇ ਆ ਰਹੇ ਸੀ, ਤਾਂ ਤੁਹਾਡੇ ਚਰਨ ਲੱਗੇ, ਤਾਂ ਤੁਸੀਂ ਬਚਨ ਕੀਤਾ ਕਿ ਰਾਮ ਕਹੋ। ਤੇ ਫਿਰ ਮਹਾਰਾਜ ਮੈਨੂੰ ਤਾਂ ਉਪਦੇਸ਼ ਮਿਲ ਗਿਆ, ਤੁਹਾਡਾ ਬਚਨ ਝੂਠਾ ਨਹੀਂ। ਮੈਂ ਤਾਂ ਉਸ ਦਿਨ ਤੋਂ ਇਹ ਬਚਨ ਤੇ ਅਮਲ ਕਰ ਲਿਆ ਕਿ ਮੈਨੂੰ ਮੇਰੇ ਗੁਰੂ ਨੇ ਨਾਮ ਦੇ ਦਿੱਤਾ, ਉਪਦੇਸ਼ ਮਿਲ ਗਿਆ ਹੈ। ਤਾਂ ਰਾਮਾਨੰਦ ਜੀ ਕਹਿਣ ਲੱਗੇ, ਪੰਡਤੋ, ਤੁਹਾਡੇ ਮਨ ਵਿੱਚ ਮਾਣ ਹੈ, ਹੰਕਾਰ ਹੈ, ਇਹ ਉੱਤਮ ਜਗਿਆਸੂ ਹੈ, ਅਧਿਕਾਰੀ ਹੈ, ਇਸਨੇ ਅਮਲ ਕੀਤਾ, ਇਸਨੇ ਮੰਨਿਆ ਹੈ, ਤਾਂ ਇਹ ਠੀਕ, ਇਹ ਉਪਦੇਸ਼ ਦਾ ਅਧਿਕਾਰੀ, ਇਸ ਨੂੰ ਦਾਤ ਮਿਲੀ ਹੈ। ਪਰ ਇਹ ਮੇਰੇ ਵਸ ਦੀ ਗੱਲ ਨਹੀਂ, ਇਹਦੀ ਭਾਵਨਾ ਨੇ ਸਭ ਕੁਝ ਕੀਤਾ ਹੈ, ਕਮਾਈ ਨੇ ਕੀਤਾ ਹੈ। ਤਾਂ ਕਬੀਰ ਹੁਣ ਚਾਹੇ ਕੋਈ ਨਾਰਾਜ਼ ਹੋਵੇ ਚਾਹੇ ਖੁਸ਼ ਹੋਵੇ, ਮੈਨੂੰ ਪਤਾ ਹੈ ਤੇਰੇ ਅੰਦਰ ਪਿਆਰ ਹੈ, ਤੂੰ ਸੱਚਾ ਹੈ, ਤੇਰੀ ਭਾਵਨਾ ਸੱਚੀ ਹੈ, ਪਰ ਇਸ ਗੱਲ ਨੂੰ ਇਹ ਕਿਵੇਂ ਜਾਣਨ ਦੁਨਿਆਵੀ ਲੋਕ, ਜਿਹੜੇ ਜਾਤ ਅਭਿਮਾਨੀ ਹਨ, ਜਿਨ੍ਹਾਂ ਨੂੰ ਆਪਣੀ ਪੜ੍ਹਾਈਆਂ ਦਾ ਮਾਣ, ਕਿਸੇ ਨੂੰ ਮਾਇਆ ਦਾ ਮਾਣ, ਇਸ ਪ੍ਰੇਮ ਦੀ ਸਾਰ ਨੂੰ ਇਹ ਕਿਵੇਂ ਜਾਣ ਸਕਦੇ ਨੇ? ਉਸ ਉਹੀ ਜਾਣਦਾ ਹੈ ਜਿਹਨੂੰ ਬਈ ਇਹ ਪ੍ਰੇਮ ਦੇ ਤੀਰ ਲੱਗੇ ਹੋਏ ਹਨ। ਲਾਗੀ ਹੋਈ ਸੋ ਜਾਨਾ ਤੀਰ, ਜਿਨ੍ਹਾਂ ਨੂੰ ਇਹ ਲੱਗੀ ਹੋਈ ਹੈ ਪ੍ਰੀਤੀ ਤੇ ਪ੍ਰੇਮ, ਬਈ ਜਿਸ ਤਨ ਲੱਗੀਆਂ ਸੋ ਤਨ ਜਾਣੇ, ਮੂਰਖ ਲੋਗੀ ਦਿੰਦੇ ਤਾਂ। ਕਬੀਰ ਹੁਣ ਮੈਨੂੰ ਪਰਵਾਹ ਨਹੀਂ, ਚਾਹੇ ਕੋਈ ਨਾਰਾਜ਼ ਹੋਵੇ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦੀ ਉਹ ਹੈ ਟਾਰ, ਹੁਣ ਮੈਨੂੰ ਕੋਈ ਇਸ ਗੱਲ ਦੀ ਪਰਵਾਹ ਨਹੀਂ। ਤੂੰ ਹੁਣ ਹਰ ਰੋਜ਼ ਸੰਗਤ ਵਿੱਚ ਆਇਆ ਕਰ, ਸੰਗਤ ਕਰਿਆ ਕਰ, ਕਿਉਂਕਿ ਕਲਯੁਗ ਦਾ ਸਮਾਂ ਹੈ। ਤਾਂ ਗੁਰੂ ਮਹਾਰਾਜ ਇਸੇ ਵਾਸਤੇ ਸੰਗਤ ਵੱਡੀ ਦੱਸੀ। ਤਾਂ ਜਿਤਨੇ ਵੀ ਮਹਾਂਪੁਰਸ਼ ਪਿੱਛੇ ਹੋਏ ਹਨ, ਸਾਰਿਆਂ ਨੂੰ ਵਿਸ਼ੇਸ਼ਤਾਈ ਕਿਹਨੂੰ ਦਿੱਤੀ ਹੈ? ਸੰਗਤ ਨੂੰ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵੱਸਦਾ ਹੈ ਜੀਓ, ਸੰਗਤ ਦੇ ਵਿੱਚ ਹਰੀ ਵੱਸਦਾ ਹੈ। ਫਿਰ ਜਿਹੜਾ ਸੰਗਤ ਵਿੱਚ ਆ ਕੇ ਸੰਗਤ ਕਰਦਾ ਹੈ, ਕਿਹਦੀ? ਨਾਮ ਦੀ, ਗੁਰੂ ਦੀ। ਸੰਗਤ ਵਿੱਚ ਆ ਕੇ ਨਾਮ ਗ੍ਰਹਿਣ ਕਰਦਾ ਹੈ, ਫਿਰ ਨਾਮ ਜਪਣ ਵਾਲਾ, ਸੰਗਤ ਕਰਨ ਵਾਲਾ ਹਰੀ ਦੇ ਦਰਸ਼ਨ ਕਰ ਲੈਂਦਾ। ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਸਤਿਗੁਰ ਸਿੱਖ ਕੇ ਬੰਧਨ ਕੱਟ ਹੈ ਜੀ। ਕਿਵੇਂ ਗੁਰੂ ਬੰਧਨ ਕੱਟਦਾ ਹੈ? ਕਿਸੇ ਪ੍ਰੇਮੀ ਨੇ ਸ਼ੰਕਾ ਕੀਤੀ ਕਿ ਗੁਰੂ ਕੋਲੇ ਕਿਹੜੀ ਚੀਜ਼ ਹੈ ਸਿੱਖ ਦੇ ਬੰਧਨ ਕੱਟਣ ਵਾਲੀ? ਬਈ ਜਵਾਬ ਮਿਲਿਆ ਕਿ ਜੇ ਸਿੱਖ ਬਕਾਰਾਂ ਤੋਂ ਹਟ ਗਿਆ ਤਾਂ ਉਹਦੇ ਬੰਧਨ ਕੱਟੇ ਗਏ। ਬਸ ਬਕਾਰ ਹੀ ਬੰਧਨ ਹਨ, ਮਾੜੇ ਕੰਮ ਹੀ ਦੁਖਦਾਈ ਹਨ। ਜੇ ਮਾੜੇ ਕੰਮਾਂ ਤੋਂ ਸੰਗਤ ਵਿੱਚ ਆ ਕੇ ਬਚ ਗਿਆ ਤਾਂ ਸਮਝੋ ਗੁਰੂ ਨੇ ਬੰਧਨ ਕੱਟ ਦਿੱਤੇ। ਆ ਮਾੜੇ ਕੰਮ ਹੀ ਸਾਡੇ ਬੰਧਨ ਪਏ ਹੋਏ ਹਨ। ਤਾਂ ਸੰਗਤ ਵਿੱਚ ਆ ਕੇ ਵੀ ਸੁੱਤੇ ਸਿੱਧ ਹੀ ਇਨਸਾਨ ਕਹਿੰਦਾ ਹੈ ਮਨਾ ਇਹ ਕੰਮ ਨਹੀਂ ਕਰਨਾ। ਇਹ ਮਾੜੇ ਹਨ, ਤੈਨੂੰ ਤਰਕਾਰ ਹੈ, ਗੁਰੂ ਦੁਨੀਆਂ ਕੀ ਕਹੇਗੀ, ਕਿਉਂਕਿ ਸੰਗਤ ਵਿੱਚ ਹਰੀ ਵੱਸਦਾ। ਤਕਵੀਰ ਹੁਣ ਤੂੰ ਸੰਗਤ ਵਿੱਚ ਆਇਆ ਕਰ, ਪਰ ਹਰ ਰੋਜ਼ ਕਬੀਰ ਸੰਗਤ ਵਿੱਚ ਆਉਂਦਾ, ਫਿਰ ਸੰਗਤ ਦਾ ਰੰਗ ਹੋਰ ਵੀ ਲੱਗਦਾ ਗਿਆ। ਤਾਂ ਰਾਮਾਨੰਦ ਜੀ ਹਮੇਸ਼ਾ ਮਾਨਸ ਸੇਵਾ ਕਰਦੇ ਹਨ, ਕ੍ਰਿਸ਼ਨ ਮਹਾਰਾਜ ਦੇ ਪਾਸ਼ਕ, ਤਾਂ ਇਸ਼ਨਾਨ ਵੀ ਕਰਵਾਉਂਦੇ ਹਨ, ਵਸਤਰ ਵੀ ਪਹਿਨਾਉਂਦੇ ਹਨ। ਤਾਂ ਜੋ ਮਾਨਸ ਸੇਵਾ ਹੈ ਉਹ ਪੂਰੀ ਕਰਦੇ ਹਨ। ਅੱਜ ਪਰਦਾ ਕੀਤਾ ਹੋਇਆ ਹੈ ਤਾਂ ਬਾਹਰ ਕਬੀਰ ਬੈਠਾ, ਇਸ਼ਨਾਨ ਕਰਾਇਆ ਭਗਵਾਨ ਦਾ, ਵਸਤਰ ਪਹਿਨਾਏ, ਸੀਸ ਤੇ ਮੁਕਟ ਰੱਖਿਆ, ਇਹ ਸਾਰਾ ਕੁਝ ਕਰ ਚੁੱਕੇ, ਪਰ ਗਲ ਵਿੱਚ ਹਾਰ ਪਾਉਣਾ ਭੁੱਲ ਗਏ, ਕਿਉਂਕਿ ਹਾਰ ਪਹਿਲਾਂ ਪਾਉਣਾ ਸੀ, ਸੀਸ ਤੇ ਮੁਕਟ ਫੇਰ ਰੱਖਣਾ। ਹੁਣ ਸੋਚਦੇ ਹੈ ਕਿ ਕੀ ਕਰਾਂ, ਜੇ ਸੀਸ ਤੋਂ ਮੁਕਟ ਲਾਉਣਾ ਤਾਂ ਬੇਅਦ ਵੀ ਹੈ ਤੇ ਹਾਰ ਵੀ ਜ਼ਰੂਰ ਪਾਉਣਾ ਹੈ। ਇਹ ਸੋਚਾਂ ਸੋਚ ਰਹੇ ਹਨ ਤਾਂ ਬਾਹਰੋਂ ਕਬੀਰ ਨੇ ਬੇਨਤੀ ਕੀਤੀ, ਮਹਾਰਾਜ ਗੰਢ ਖੋਲ੍ਹ ਕੇ ਹਾਰ ਪਾ ਦਿਓ। ਬਸ ਫੇਰ ਤਾਂ ਰਾਮਾਨੰਦ ਨੇ ਪਰਦਾ ਚੱਕ ਦਿੱਤਾ। ਕਬੀਰ, ਇਹ ਪਰਦਾ ਮਨਮੁੱਖਾਂ ਵਾਸਤੇ, ਤੇਰੇ ਵਾਸਤੇ ਕੋਈ ਪਰਦਾ ਨਹੀਂ, ਤੇਰੇ ਵਾਸਤੇ ਦਰਗਾਹ ਦੇ ਬੂਹੇ ਖੁੱਲ੍ਹੇ ਹਨ, ਕਿਉਂਕਿ ਤੂੰ ਪਾਇਆ ਹੈ, ਤੂੰ ਬਚਨ ਮੰਨਿਆ ਹੈ। ਤਾਂ ਕਲਗੀਧਰ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਕਬੀਰ ਦਾ ਕਿਉਂ ਨਾਮ ਹੈ? ਕਬੀਰ ਨੇ ਨਾਮ ਜਪਿਆ। ਤਾਂ ਰਾਜੇ ਮਹਾਰਾਜ ਇਤਨੇ ਹੋਏ ਹਨ, ਕਿਸੇ ਦਾ ਨਾਮ ਨਹੀਂ। ਫਿਰ ਸੰਗਤ ਕਹਿਣ ਲੱਗੀ, ਗਰੀਬ ਨਾਲ ਹੋਰ ਕੋਈ ਬਚਨ ਕਰੋ। ਤਾਂ ਮਹਾਰਾਜ ਕਹਿਣ ਲੱਗੇ, ਫਿਰ ਸਾਡਾ ਇਹੀ ਬਚਨ ਹੈ ਕਿ ਤੁਸੀਂ ਵੀ ਨਾਮ ਜਪੋ। ਇਹ ਨਾਮ ਦੀ ਵਡਿਆਈ ਹੈ। ਕੋਈ ਸਾਨੂੰ ਪ੍ਰੇਮੀ ਮਿਲਿਆ, ਕਹਿਣ ਲੱਗਾ ਜੀ ਕੋਈ ਬਾਹਰਲੀ ਗੱਲ ਸੁਣਾਓ, ਆ ਨਾਮ ਦੀਆਂ ਗੱਲਾਂ ਤਾਂ ਹਮੇਸ਼ਾ ਕਰਦੇ ਹੈ, ਕੋਈ ਹੋਰ ਕੋਈ ਵਿਚਾਰ ਦੱਸੋ। ਮੈਂ ਵੀ ਹੋਰ ਵਿਚਾਰ ਕੀ ਕਰਨੀ, ਨਾਮ ਤੋਂ ਬਿਨਾਂ ਹੋਰ ਵੀ ਕੋਈ ਵਿਚਾਰ ਹੈ? ਤਾਂ ਨਾਮ ਦੀ ਵਿਚਾਰ ਹੈ, ਨਾਮ ਸਭ ਕੁਝ ਹੈ। ਤਾਂ ਹੁਣ ਕਈ ਲੋਕ ਇਹ ਕਹਿੰਦੇ ਕਿ ਸ਼ਾਇਦ ਬਾਣੀ ਤੋਂ ਬਾਹਰ ਕੋਈ ਹੋਰ ਵੀ ਗੱਲ ਹੋਵੇ, ਹੋਰ ਵੀ ਸਾਨੂੰ ਮਤ ਮਿਲ ਜਾਵੇ। ਠੀਕ ਹੈ ਵੀ ਮੈਂ ਜੇ ਗੁਰਬਾਣੀ ਦੀ ਵਿਚਾਰ ਕਰਨੀ ਹੈ, ਨਾਮ ਦੇ ਪ੍ਰਥਾਏ, ਤਾਂ ਆਪਾਂ ਗੁਰਸਿੱਖ ਹਾਂ, ਆਪਾਂ ਨੂੰ ਹੁਕਮ ਹੈ, ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ। ਪਰ ਜੇ ਤੂੰ ਕਹਿਣਾ ਹੋਰ ਵਿਚਾਰ, ਫਿਰ ਹੋਰ ਵਿਚਾਰ ਨਾਮ ਤੋਂ ਬਿਨਾਂ ਨਹੀਂ, ਇਸ ਤੇ ਉੱਪਰ ਨਹੀਂ ਵਿਚਾਰ, ਜਾਂ ਕਹਿ ਮਨ ਵਸਿਆ ਨਿਰੰਕਾਰ। ਤੂੰ ਨਾਮ ਨੂੰ ਆਪਾਂ ਵਸਾਈਏ, ਨਿਰੰਕਾਰ ਨੂੰ ਵਸਾਈਏ, ਫਿਰ ਇਸ ਤੋਂ ਉੱਪਰ ਕੋਈ ਹੋਰ ਵਿਚਾਰ ਹੈ ਹੀ ਨਹੀਂ। ਜਿੰਨੀਆਂ ਵੀ ਵਿਚਾਰਾਂ ਹਨ ਨਾਮ ਦੇ ਥੱਲੇ ਹਨ, ਨਾਮ ਸਭ ਨਾਲੋਂ ਉੱਚਾ ਉੱਪਰ ਹੈ। ਤਾਂ ਗੁਰੂ ਮਹਾਰਾਜ ਕਹਿੰਦੇ, ਤੁਹਾਨੂੰ ਸਮਝਾਉਣਾ ਸੀ, ਅਸੀਂ ਦੱਸਣਾ ਚਾਹੁੰਦੇ ਕਿ ਕਬੀਰ ਨੇ ਨਾਮ ਜਪਿਆ, ਕਬੀਰ ਦਾ ਨਾਮ ਹੈ, ਜੇ ਤੁਸੀਂ ਜਪੋਗੇ ਤੁਹਾਡਾ ਵੀ ਨਾਮ ਰਹੇਗਾ। ਨਾਮ ਰਹਿਓ ਤੇ ਸਾਧੂ ਰਹਿਓ, ਨਾਮ ਜਪਣ ਵਾਲਾ ਸਾਧੂ ਕੋਈ ਵੀ ਜਪਦਾ ਹੈ। ਤੇ ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਨ। ਤਾਂ ਨਾਮ ਰਹੇਗਾ ਨਾਮ ਜਪਣ ਵਾਲਾ ਸਾਧੂ, ਤਾਂ ਚਾਹੇ ਨਾਮ ਦਾ ਦਾਤਾ, ਇਸ ਤੋਂ ਬਿਨਾਂ ਤਾਂ ਕੋਈ ਚੀਜ਼ ਦੁਨੀਆਂ ਦੀ ਰਹਿਣ ਵਾਲੀ ਨਹੀਂ। ਕਿਆ ਮੰਗੋ ਕਿਛ ਥਿਰ ਨਾ ਰਹਾਈ, ਤਾਂ ਹੋਰ ਕੋਈ ਚੀਜ਼ ਨਹੀਂ ਥਿਰ ਰਹਿਣ ਵਾਲੀ। ਇਹ ਬਚਨਾਂ ਦੁਆਰਾ ਕਲਗੀਧਰ ਮਹਾਰਾਜ ਨੇ ਸਾਰੀ ਸੰਗਤ ਨੂੰ ਨਾਮ ਜਪਣ ਦੀ ਤਗੀਦ ਕੀਤੀ। ਨਾਮ ਦਾ ਉਪਦੇਸ਼ ਹਰ ਰੋਜ਼ ਹੀ ਕਰਦੇ ਨੇ। ਅੱਜ ਕਬੀਰ ਦੀ ਮਿਸਾਲ ਦੇ ਕੇ ਤਾਂ ਕਈਆਂ ਦੇ ਹਿਰਦਿਆਂ ਨੂੰ ਗਿਆਨ ਬਖਸ਼ਿਆ। ਫਿਰ ਇੱਕ ਨਹੀਂ ਅਨੇਕ ਹੀ ਕਬੀਰ ਦੀ ਮਿਸਾਲ ਸੁਣ ਕੇ ਫਿਰ ਨਾਮ ਜਪਣ ਲੱਗ ਗਏ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਬਚਨ ਕਰਦੇ ਨੇ ਕਿ ਜੋ ਕਿਸ ਕਰ ਹੈ ਸੋਈ ਪ੍ਰਭ ਮਾਨਾ ਹੈ। ਬਈ ਜੋ ਵੀ ਕਰ ਦੇਣ, ਜੋ ਵੀ ਕਰਨ, प्रभु क्यों मनदा है, उन्हां दा कहना प्रभु क्यों नहीं मोड़दा, क्योंकि वो राम नाम रंग रस। वो सुते सिद्ध भी कोई बचन कर देन वो भी पूरा हो जांदा है, क्योंकि नाम दे विच रते हुए हन, नाम दे विचों जो भी गल निकलेगी वो पूरी होवेगी। तो नाम दी नाम जपन वाले रसना कदे झूठ नहीं बोलदी। त्रिनाम कहदा होया जो किसी कर है सोई प्रभ मन है, ओ राम नाम रंग राते। जेडे नाम दे रंग च रते हैं तिन की शोभा सबनी थाई, जिन प्रभ के चरण प्रत, जिन्हां ने प्रभु दे चरण पकड़े हैं, प्रभु दे चरण अपने हिरदे च वसाए हैं, फिर उन्हां दी विड़ियाई मेरे राम हर संता जेवड़ न कोई। क्यों नहीं उन्हां वर्गा भगता बने आई प्रभु अपने स्यों, उन्हां दी वही प्रभु ना बन आई है, ते जल थल महियल सोई। क्योंकि वो सब जगह ते वाहिगुरु निरंकार है, उन्हां दी बन आई है जिथे निरंकार है उथे ओ नाल ही हन, सारी जगह ते हन ना। हुण सारे मुल्कां च सिख हन ना, जेड़े मुल्क च सिख है उथे गुरु ग्रंथ साहिब प्रकाश है। जे गुरु है तो सिख है, सिख है तो गुरु नाल ही है ना। गुर मेरे संग सदा है नाले, सिमर सिमर तिस सदा संभाले। भगतां दी प्रभु नाल बनाई है, प्रभु सारे जगह ते व्यापक है। बस प्रभु जिथे व्यापक है, जिथे प्रभु दा नाम उथे भगतां दा नाल ही है। इस वास्ते तिन की शोभा सबनी थाई, उन्हां नाम जपन वालियां दी वही सब जगह ते शोभा है, कोई थां खाली नहीं जिथे उन्हां दी शोभा ना हुंदी। पर शोभा कादी है, बंदे दी नहीं, शरीर दी नहीं, बंदे तो आपां भी उन्हां वर्गे हैं ना। अज जिन्हां संतां दी विड़ियाई गुरु अर्जन देव महाराज करदे हन, शरीर तो अपने भी उन्हां वर्गे, उन्हां तो वर्गे कईआं दे सोहणे चंगे होणगे। वड़ियाई कादी है, ए देवी ए ता मिट्टी है, चम है, हड है, ए दी वड़ियाई वड़ियाई है वे नाम दी। आओ नाम जपिए पाग जागे हन। ए पाग किसने जगाए, गुरु ने। आ गुरु संसार विच आया ता गुरु महाराज ने सानू आ संगत बख्शी, फिर टाइम भी ओ दिता सुबह शाम दा। ए नहीं कहा कि 12 बजे आसा दी वार लाओ, जे यों कह दिंदे तां असीं कहना सी जी आसा दी वार सुनिए, एक दुकान ते नौकरी ते जाइए, दुनियावी काम करिए कि 12 बजे आसा दी वार सुनिए। पर तन है गुरु महाराज जानी जान, असीं तां इस तों भी नमुकर हां ना जी, अमृत वेले जागे नहीं जांदा। तां शाम नूं की जाणा दीवान विच, चंगी कोई फिल्म आवेगी टेलीविजन ते, ओ देख लईए, होर रंग राग बड़े दुनिया दे हन। पर आ गुरु महाराज ने साडी एक कमजोरी वेख के सुबह शाम संगत बनाई, सानू कोई कम नहीं, फिर अख्याई भी कोई नहीं। ए नहीं कहा कि धूनिया तापन लग जाओ, सेक दे नाल तुहाडा खून ही गर्म हो जावे, ता पानी ठंडा पा लो तुहाडा खून जम जावे, नहीं कितना राम दा कम, कोई खेचल नहीं। ता अपनी अपनी जगह ते आके बैठ जाना, ता राम दे नाल चौंकड़ा मार के कीर्तन सुनना, कोई मसक्कत है? चलो करन वाले दा जोर लगदा होवेगा ना, तो सुन वाले नूं केड़ी औखी गल है, कन होर भी गल्लां सुनदे हन, नाम बाणी सुन लैणगे तां की कन्नां नूं कोई खेचल होण लगी है? होर गल्लां सुनदे हैं तां जे बाणी सुन लांगे, कन्नां ने केड़ा कोई भार चक लिया? कितना महाराज ने साडे ते मेहर कीती है, किन्ना सखाला मार्ग है, किन्ना सच्चा सुच्चा सीधा रस्ता है। पर अफसोस, असीं फिर भी गुरु दे दरबार नूं छड के ਸੰਗਤ ਨੂੰ ਛੱਡ ਕੇ, ਬਾਣੀ ਨੂੰ ਛੱਡ ਕੇ, ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਪਖੰਡੀਆਂ ਦੇ ਮਗਰ ਲੱਗ ਜਾਂਦੇ। ਕਿਉਂ? ਅਸੀਂ ਕਾਹਲੇ ਹਾਂ ਕਿ ਸਾਨੂੰ ਕੋਈ ਫੂਕ ਮਾਰ ਕੇ ਹੁਣੇ ਸਾਡਾ ਕੰਮ ਕਰਦੇ। ਇਹੋ ਜਿਹੇ ਲੋਕ ਹਨ ਜਿਹੜੇ ਬਾਣੀ ਨੂੰ ਛੱਡ ਕੇ ਇਹ ਜੰਤਰ ਮੰਤਰ ਟੂਣੇ ਟਾਮਣੇ ਪਖੰਡਾਂ ਵਿਚ ਪੈਂਦੇ। ਇਹਨਾਂ ਪਖੰਡਾਂ ਤੋਂ ਬਚੋ, ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਗੋ ਤੇ ਸੰਗਤ ਕਰੋ। ਇਸ ਤੋਂ ਵੱਡੀ ਕੋਈ ਚੀਜ਼ ਨਹੀਂ। ਤਾਂ ਕਬੀਰ ਨੂੰ ਕਿਹਾ ਨਾ ਰਾਮਾ ਨੇ ਕਿ ਸੰਗਤ ਕਰਿਆ ਕਰ। ਇਹੀ ਹੁਕਮ ਸਾਡੇ ਵਾਸਤੇ ਹੈ, ਸੁਬਾਹ ਸ਼ਾਮ ਸੰਗਤ ਵਿਚ ਆਵੋ। ਬਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਵਾਸ਼ਾ, ਜਿਨ ਹਰ ਨਾਮ ਹਿਰਦੈ ਪੁਰੋ। ਤਾਂ ਸੰਗਤ ਮਿਲਦੀ ਹੈ ਵੱਡੇ ਭਾਗਾਂ ਵਾਲੇ, ਪਰ ਉਹਨਾਂ ਦੇ ਵਸ ਵੀ ਕੀ ਹੈ? ਉਹ ਵਿਚਾਰੇ ਕਿਆ ਕਰੇ ਹੈ ਜਾਂ ਭਾਗ ਤੁਰ ਮੰਦੇ। ਉਹਨਾਂ ਦੇ ਭਾਗ ਹੀ ਮੰਦੇ ਨੇ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ, ਸੰਗਤ ਨੂੰ ਛੱਡ ਕੇ। ਤਾਂ ਫਿਰ ਵੀ ਉਲਟ ਪਾਸੇ ਲੱਗੇ ਹਨ, ਫਿਰ ਠੇਡੇ ਖਾਂਦੇ ਹਨ। ਤਾਂ ਮਗਰ ਉਹਨਾਂ ਦੇ ਜਲੂਸ ਨਿਕਲਦੇ ਹਨ ਜੀ। ਜੰਤਰਾਂ ਮੰਤਰਾਂ ਦਾ ਫਿਰ ਕੀ ਨਤੀਜਾ ਹੋਇਆ ਉਹ ਦੁਨੀਆਂ ਵੇਖ ਰਹੀ ਹੈ। ਪਰ ਚਾਰ ਦਿਨ ਬਾਬਾ ਜੀ ਕਹਿੰਦੇ ਸਨ ਕਿ ਵੀ ਮਲੰਮਾ ਕਈ ਵਾਰੀ ਸਿਉਣੇ ਨੂੰ ਮਾਤ ਪਾ ਜਾਂਦਾ, ਕਿਉਂਕਿ ਸਿਉਣੇ ਨਾਲੋਂ ਜ਼ਿਆਦਾ ਚਮਕਦਾ ਹੈ। ਪਰ ਮਲੰਮਾ ਮਲੰਮਾ ਹੈ, ਸਿਉਣਾ ਸਿਉਣਾ, ਕੂੜ ਨਖੋਟੇ ਨਾਨਕਾ ਓੜਕ ਸੱਚ। ਤਾਂ ਸੱਚ ਦੀ ਜਿੱਤ ਹੋਣੀ ਹੈ। ਸੱਚ ਕੀ ਹੈ? ਗੁਰਬਾਣੀ। ਸੱਚ ਕੀ ਹੈ? ਗੁਰੂ ਗ੍ਰੰਥ ਸਾਹਿਬ। ਸੱਚ ਕੀ ਹੈ? ਸੱਚੇ ਵਾਹਿਗੁਰੂ ਦਾ ਨਾਮ। ਤਾਂ ਆ ਨਾਮ ਦੀ ਵਡਿਆਈ ਹੈ। ਤਾਂ ਜੋ ਵੀ ਮਾਈ ਭਾਈ ਗੁਰੂ ਕੇ ਦਰਬਾਰ ਆਇਆ ਹੈ, ਅੱਜ ਨਾਮ ਤੋਂ ਖਾਲੀ ਕੋਈ ਨਾ ਜਾਏ। ਤਾਂ ਜ਼ਰੂਰ ਨਾਮ ਦੀਆਂ ਝੋਲੀਆਂ ਭਰੋ, ਨਿਤ ਨੇਮੀ ਸਿੱਖ ਬਣੋ, ਗੁਰੂ ਕੇ ਸਿੱਖ ਬਣੋ। ਗੁਰੂ ਕੇ ਸਿੱਖ ਕਿਵੇਂ ਖਵਾ ਸਕਦੇ ਹਾਂ? ਗੁਰੂ ਕਾ ਅੰਮ੍ਰਿਤ ਪਾਨ ਕਰੋ, ਫਿਰ ਜੋ ਮਿਲੇ ਉਪਦੇਸ਼। ਬਾਣੀ ਯਾਦ ਹੈ, ਬਾਣੀ ਪੜਿਆ ਕਰੋ, ਪਹਿਲੀ ਪੌੜੀ ਦਾ ਪਾਠ ਕਰਿਆ ਕਰੋ, ਵਾਹਿਗੁਰੂ ਸ਼ਬਦ ਦਾ ਜਾਪ। ਕੋਈ ਹਿੰਦੂ ਭਾਈ ਹੈ ਤਾਂ ਰਾਮ ਰਾਮ ਦਾ ਜਾਪ ਕਰਿਆ ਕਰੋ। ਨਿਤਨੇਮ ਕਰਕੇ ਧਰਮ ਸਥਾਨ ਗੁਰਦੁਆਰੇ ਮੱਥਾ ਟੇਕੋ, ਦਿਨੇ ਕਰੋ ਵਿਹਾਰ, ਤੇ ਵਿਹਾਰਾਂ ਵਿਚੋਂ ਸਮਾਂ ਮਿਲੇ ਭਲੇ ਪੁਰਸ਼ਾਂ ਦੀ ਕਰੋ ਸੰਗਤ। ਬਸ ਭਲੇ ਉਹੀ ਹਨ ਜੋ ਗੁਰੂ ਨਾਲ ਜੁੜੇ ਹਨ, ਸਾਨੂੰ ਗੁਰੂ ਨਾਲ ਜੋੜਦੇ ਹਨ, ਉਹਨਾਂ ਦੀ ਕਰੋ ਸੰਗਤ। ਸੰਗਤ ਕਰਾਂਗੇ, ਅਮਲ ਕਮਾਈ ਕਰਾਂਗੇ, ਫਿਰ ਗੁਰੂ ਦੀ ਮਿਹਰ ਦਾ ਸਦਕਾ ਮਿਲੇਗਾ। ਕਿ ਇਹ ਲੋਕ ਸੁਖੀਏ ਪਰਲੋਕ ਸਹੇਲੇ, ਤੇ ਨਾਨਕ ਹਰ ਪ੍ਰਭ ਆਪੇ ਮਿਲੇ। ਮੇਰੇ ਰਾਮ Thank you. ਪੜੋ ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋ। ਇਸ ਵਾਸਤੇ ਪੰਕਤੀਆਂ ਵਾਰ ਵਾਰ ਬੋਲੀ ਨੇ ਕਿ ਕਈਆਂ ਨੂੰ ਸਮਝ ਨਹੀਂ ਆਉਂਦੀ, ਕਈ ਪੰਕਤੀਆਂ ਉਲਟ ਵੀ ਪੜ੍ਹਨ ਲੱਗ ਜਾਂਦੇ। ਸਾਰੇ ਬਾਣੀ ਪੜ੍ਹਿਆ ਕਰੋ, ਸ਼ਬਦ ਪੜ੍ਹਿਆ ਕਰੋ ਅਤੇ ਸਮਝ ਸੋਚ ਕੇ। ਕਈ ਪ੍ਰੇਮੀ ਐਸੇ ਹੀ ਵੇਖੇ ਹਨ ਕਿ ਪੰਕਤੀ ਨਾ ਸਮਝ ਆਉਣੀ ਤਾਂ ਹੋਰ ਹੀ ਅੱਖਰ ਜੋੜ ਦਿੰਦੇ ਹਨ, ਪਰ ਉਹ ਲੜੀ ਨਹੀਂ ਟੁੱਟਣ ਦਿੰਦੇ। ਆਪਣੇ ਕੋਲੋਂ ਅੱਖਰ ਬਣਾ ਕੇ ਨਾਲ ਪੜ੍ਹ ਦੇਣੇ, ਨਹੀਂ ਸਮਝਣ ਦੀ ਕੋਸ਼ਿਸ਼ ਕਰੋ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਭਗਤਾਂ ਬਣਿਆਈ ਪ੍ਰਭ ਆਪਣੇ ਸਿਉਂ ਜਲ ਥਲ ਮਹੀਅਲ ਸੋਈ। ਔਰ ਮੈਨੂੰ ਇੱਕ ਬਚਨ ਯਾਦ ਆ ਗਿਆ, ਕਿਉਂਕਿ ਨਾਮ ਦੀ ਵਡਿਆਈ ਦੀ ਵਿਚਾਰ ਕਰਦੇ ਹੁਣ ਪਿਆਰ ਵਾਲੇ ਸਾਨੂੰ ਵੀ ਲੋਕ ਸੰਤ ਕਹਿ ਦਿੰਦੇ ਹਨ। ਇਹ ਪ੍ਰੇਮੀ ਮਿਲਿਆ ਸਾਨੂੰ, ਕਹਿਣਾ ਵੀ ਤੁਸੀਂ ਬੜੇ ਚੰਗੇ ਸੰਤ ਹੋ, ਬੜੇ ਵੱਡੇ ਹੋ, ਕਿਉਂਕਿ ਬੜੇ ਮੁਲਕ ਦੇਖ ਰਹੇ ਹੋ। ਆ ਕਨੇਡਾ, ਅਮਰੀਕਾ, ਸਾਰੇ ਮੁਲਕਾਂ ਵਿੱਚ ਜਾ ਆਏ ਹੋ। ਇਹੋ ਜਿਹੇ ਵੀ ਪ੍ਰੇਮੀ ਭੋਲੇ ਹੁੰਦੇ ਹਨ। ਤਾਂ ਮੈਂ ਕਿਹਾ ਵੀ ਜੇ ਕਨੇਡਾ ਅਮਰੀਕਾ ਜਾ ਕੇ ਕੋਈ ਸੰਤ ਵੱਡਾ ਬਣ ਜਾਵੇ, ਉਹੀ ਸੰਤ ਹੈ? ਤਾਂ ਜਿਹੜੇ ਜਹਾਜ਼ ਚਲਾਉਣ ਵਾਲੇ ਪਾਇਲਟ ਹਨ, ਤਾਂ ਫਿਰ ਉਹ ਸਾਰਿਆਂ ਨਾਲੋਂ ਵੱਡੇ ਸੰਤ ਹਨ? ਜਿਹੜੇ ਹਰ ਰੋਜ਼ ਹੀ ਜਹਾਜ਼ ਮੁਲਕਾਂ ਵਿੱਚ ਲਏ, ਫਿਰ ਮੈਂ ਸੰਤ ਵੱਡਾ ਕਿ ਉਹ ਵੱਡੇ? ਉਹ ਕਹੇ ਤੁਸੀਂ ਵਾਹਲੇ ਮੁਲਕ ਵੇਖ ਰਹੇ ਹੋ ਤਾਂ ਬੜੇ ਵੱਡੇ ਸੰਤ ਹੋ। ਤਾਂ ਫਿਰ ਮੈਂ ਕਿਹਾ ਜਹਾਜ਼ ਚਲਾਉਣ ਵਾਲੇ ਮੇਰੇ ਨਾਲ ਵੀ ਵੱਡੇ ਸੰਤ ਹਨ। ਇਹ ਵਡਿਆਈ ਨਾਮ ਦੀ ਹੈ, ਤਾਂ ਨਾਮ ਜਪੀਏ, ਨਾਮ 'ਤੇ ਅਮਲ ਕਰੀਏ। ਮੇਰੇ ਰਾਮ ਹਰ ਸੰਤਾਂ ਜੇਵੜ ਨਾ ਕੋਈ, ਤਾਂ ਸਾਰੇ ਬੋਲਿਆ ਕਰੋ। ਪਰ ਕਈ ਪ੍ਰੇਮੀ ਹੋਰ ਹੀ ਕੁਝ ਬੋਲ ਜਾਂਦੇ ਹਨ। ਆਪਣੇ ਉੱਥੇ ਮਹਾਂਪੁਰਸ਼ ਰਾਲੇ ਵਾਲੇ ਸੰਤ ਉਹ ਸਿੱਧਾ ਕੀਰਤਨ ਕਰਦੇ ਹਨ, ਚਿਮਟੇ ਵੀ ਨਾਲ ਉਹਨਾਂ ਦੇ ਵੱਜਦੇ ਨੇ, ਕਿਉਂਕਿ ਚਿਮਟਿਆਂ ਦਾ ਬੜਾ ਖੜਕਾ ਹੁੰਦਾ ਹੈ। ਆ ਟੱਲੀਆਂ ਤਾਂ ਕੁਛ ਵੀ ਨਹੀਂ, ਕਿਉਂਕਿ ਉਹਦੀ ਤਾਂ ਕਈ ਟੱਲੀਆਂ ਲੱਗੀਆਂ ਹੋਈਆਂ ਹਨ। ਤਾਂ ਬੜਾ ਖੜਕਾ ਉਹ ਸ਼ਬਦ ਪੜ੍ਹਨ ਕਿ ਮੈਂ ਬਲਿਹਾਰੇ ਜਾਵਾਂ ਬਾਬੇ ਨੇ ਮੱਕਾ ਫੇਰਿਆ। ਗੁਰੂ ਨਾਨਕ ਸਾਹਿਬ ਨੇ ਮੱਕਾ ਫੇਰਿਆ ਸੀ ਨਾ, ਹਲਵਾਰਾ ਪਿੰਡ ਉੱਥੇ ਆਪਣੇ ਨੇੜੇ ਹੀ ਬੜੂੰਦੀ ਦੇ ਅਤੇ ਦੀਵਾਨ ਲੱਗਿਆ ਹੋਇਆ ਸੀ, ਨੇੜੇ ਤੇੜੇ ਦੀਆਂ ਸੰਗਤਾਂ, ਪਿੰਡਾਂ 'ਚੋਂ ਸਾਰੇ ਪਿੰਡਾਂ 'ਚੋਂ ਲੋਕ ਆਉਂਦੇ ਹਨ। ਤਾਂ ਮਾਈਆਂ ਬੀਬੀਆਂ ਕੀ ਪੜ੍ਹਨ ਕਿ ਮੈਂ ਹਲਵਾਰੇ ਜਾਣਾ ਬਾਬੇ ਨੇ ਜੱਕਾ ਜੋੜਿਆ, ਕਿਉਂਕਿ ਹਜੇ ਕਾਰਾਂ ਗੱਡੀਆਂ ਲੱਗੀਆਂ, ਜੱਕੇ ਚੱਲਦੇ ਹਨ। ਤਾਂ ਸੰਤ ਪੜ੍ਹਨ ਕਿ ਮੈਂ ਬਲਿਹਾਰੇ ਜਾਵਾਂ ਬਾਬੇ ਨੇ ਮੱਕਾ ਫੇਰਿਆ, ਮਾਈਆਂ ਕਹਿਣ ਮੈਂ ਹਲਵਾਰੇ ਜਾਵਾਂ ਬਾਬੇ ਨੇ ਜੱਕਾ ਜੋੜਿਆ। ਤਾਂ ਇਉਂ ਵੀ ਕਈ ਪ੍ਰੇਮੀ ਕਹਿਣ ਕਿ ਇਸ ਵਾਸਤੇ ਬਾਣੀ ਨੂੰ ਸਮਝਣ ਦੀ ਲੋੜ ਹੈ, ਵਿਚਾਰ ਨਾ ਪੜ੍ਹਿਆ ਕਰੋ। ਆਓ ਸਾਰੇ ਪੜ੍ਹੋ ਮੇਰੇ ਰਾਮ।